ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਤਨ ਕਰੈ ਮਾਨੁਖ ਡਹਿਕਾਵੈ, ਓਹੋ ਅੰਤਰ ਜਾਮੀ ਜਾਨੈ। ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ। ਜਤਨ ਕਰੈ ਮਾਨੁਖ ਡਹਿਕਾਵੈ, ਓਹੋ ਅੰਤਰ ਜਾਮੀ ਜਾਨੈ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਵੈਸਾਖੀ ਦੇ ਮਹਾਨ ਦਿਹਾੜੇ ਔਰ ਵੈਸਾਖ ਦੇ ਮਹਾਨ ਪਵਿੱਤਰ ਸੰਗਰਾਂਦ ਦੇ ਸ਼ੁਭ ਪਵਿੱਤਰ ਅਵਸਰ ਉੱਤੇ, ਇਸ ਮਹਾਨ ਗੁਰਪੁਰਬ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਪਾਵਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੋੜ ਮੇਲੇ 'ਤੇ ਸਤ ਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਸਤ ਸੰਗਤ ਜੀ, ਇਹ ਵੈਸਾਖ ਦੇ ਮਹੀਨੇ ਦੀ ਸੰਗਰਾਂਦ ਦਾ ਪੁਰਬ ਵੀ ਹੈ, ਦਿਹਾੜਾ ਵੀ ਹੈ, ਔਰ ਅੱਜ ਦੇ ਦਿਹਾੜੇ ਨਾਲ ਗੁਰੂ ਘਰ ਦਾ ਬਹੁਤ ਹੀ ਗਹਿਰਾ ਸੰਬੰਧ ਜੁੜਿਆ ਹੋਇਆ ਹੈ। ਸਮਾਂ ਵੀ ਬਹੁਤ ਸੰਕੋਚਮਾ ਹੈ। ਸੰਖੇਪ ਵਿੱਚ ਹੀ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਹਨ। ਸਤ ਸੰਗਤ ਜੀ, 1557 ਈਸਵੀ ਦੇ ਅੰਦਰ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਉੱਤੇ ਤੀਸਰੇ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵਕਤ ਬੌਲੀ ਸਾਹਿਬ ਜੀ ਦੀ ਸੇਵਾ ਸੰਪੂਰਨ ਕੀਤੀ, ਸਭ ਤੋਂ ਪਹਿਲਾਂ ਗੁਰੂ ਘਰ ਦੇ ਅੰਦਰ ਜੋ ਗੁਰ ਤੀਰਥ ਰਚਿਆ ਗਿਆ, ਜਿਸ ਗੁਰ ਤੀਰਥ ਦੀ ਸੇਵਾ ਹੋਈ ਹੈ, ਉਹ ਸ੍ਰੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਸ ਸੇਵਾ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ, ਔਰ ਇਸ ਸੇਵਾ ਵਿੱਚ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਸੀਸ ਉੱਤੇ ਟੋਕਰੀਆਂ ਆਪ ਢੁੰਦੇ ਰਹੇ। ਧੰਨ ਬਾਬਾ ਬੁੱਢਾ ਜੀ, ਧੰਨ ਭਾਈ ਗੁਰਦਾਸ ਜੀ, ਧੰਨ ਭਾਈ ਪਾਰੋ ਜੀ, ਮਾਤਾ ਸੇਵੀ ਸੇਵਾਂ ਜੀ, ਇਹ ਸਾਰੇ ਗੁਰਸਿੱਖਾਂ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ। ਔਰ ਅੱਜ ਦੇ ਦਿਹਾੜੇ 'ਤੇ ਬੌਲੀ ਸਾਹਿਬ ਜੀ ਦੀ ਸੇਵਾ ਸੰਪੂਰਨ ਜਦੋਂ ਹੋਈ ਤਾਂ ਦੂਰੋਂ ਦੂਰੋਂ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜੀਆਂ ਔਰ ਬਹੁਤ ਭਾਰੀ ਜੋੜ ਮੇਲਾ ਹੋਇਆ। ਬੌਲੀ ਸਾਹਿਬ ਅੰਦਰ ਸਭ ਤੋਂ ਪਹਿਲਾ ਇਸ਼ਨਾਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਕੀਤਾ ਔਰ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਬੌਲੀ ਸਾਹਿਬ ਜੀ ਦੇ ਪਾਵਨ ਇਸ਼ਨਾਨ ਕਰਨਾ ਕੀਤੇ ਔਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵਰਦਾਨ ਬਖਸ਼ਿਸ਼ ਕੀਤਾ ਕਿ ਜੋ ਵੀ ਦੁਨੀਆਂ ਭਰ ਤੋਂ ਕੋਈ ਵੀ ਮਾਈ ਭਾਈ ਆ ਕੇ ਬੌਲੀ ਸਾਹਿਬ ਵਿਖੇ ਇਸ਼ਨਾਨ ਕਰਕੇ ਹਰ ਪੌੜੀ ਉੱਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ, ਭਾਵ 84 ਪੌੜੀਆਂ, 84 ਹੀ ਇਸ਼ਨਾਨ, 84 ਹੀ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ, ਜੋ ਇਹ ਮਹਾਨ ਘਾਲਣਾ ਘਾਲੇਗਾ ਔਰ ਉਸ ਤੋਂ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰਾਵੇਗਾ, ਉਸ ਦਾ 84 ਦਾ ਲੇਖਾ ਕੱਟਿਆ ਜਾਏਗਾ। ਇਹ ਵਰਦਾਨ ਬਖਸ਼ਿਸ਼ ਕੀਤਾ। ਜਿਵੇਂ ਆਪ ਸੰਗਤਾਂ ਜੁੜੇ ਹੋ, ਇਸੇ ਤਰ੍ਹਾਂ ਸੰਗਤਾਂ ਅੱਜ ਗੋਇੰਦਵਾਲ ਸਾਹਿਬ ਵਿਖੇ ਜੁੜੀਆਂ ਹੋਈਆਂ ਹਨ। ਡੱਲੇ ਨਿਵਾਸੀ ਰਹਿਣ ਵਾਲੇ ਗੁਰਸਿੱਖ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਗੁਰਸਿੱਖੀ ਦਾ ਦਾਨ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਰਮਹੰਸ ਦੀ ਮਹਾਨ ਪਦਵੀ ਬਖਸ਼ਿਸ਼ ਕੀਤੀ, ਉਹ ਗੁਰਸਿੱਖ ਸਨ ਭਾਈ ਪਾਰੋ ਜੀ। ਭਾਈ ਪਾਰੋ ਜੀ ਪਰਮਹੰਸ ਨੇ ਗਲ ਵਿੱਚ ਪੱਲਾ ਪਾ ਕੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਘਰ ਦੇ ਅੰਦਰ ਇੱਕ ਸਾਲ ਦਾ ਮੁੱਖ ਜੋੜ ਮੇਲਾ ਆਰੰਭ ਕਰੋ, ਜਿਸ ਕਰਕੇ ਦੂਰ ਦੁਰਾਡੇ ਤੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਔਰ ਉਸ ਦਿਨ ਆਪ ਜੀ ਦੇ ਚਰਨਾਂ ਦੇ ਵਿੱਚ ਸੰਗਤਾਂ ਜੁੜ ਕੇ ਗੁਰਮਤਿ ਦਾ ਉਪਦੇਸ਼ ਆਪ ਜੀ ਦੇ ਮੁਖਾਰਬਿੰਦ ਤੋਂ ਪ੍ਰਾਪਤ ਕਰਨ, ਸਤ ਸੰਗਤ ਕਰਨ, ਦਰਸ਼ਨ ਕਰਨ ਔਰ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨ। ਔਰ ਦੂਸਰਾ ਇੱਕ ਇਹ ਵੀ ਮੁੱਖ ਕਾਰਨ ਹੈ ਕਿ ਦੂਰ ਦੁਰਾਡੇ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਸਿੱਖ ਬਹੁਤ ਦੂਰ ਦੂਰ ਬੈਠੇ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਲੋਕਾਈ ਦੇ ਵਿੱਚ ਨਾਮ ਦਾ ਬੀਜ ਬੀਜਿਆ, ਸਿੱਖੀ ਦੀ ਮਹਾਨ ਫੁਲਵਾੜੀ ਨੂੰ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਸਤਿਗੁਰੂ ਜੀ ਨੇ ਆਪ ਕਾਇਮ ਕੀਤਾ ਹੈ। ਇਸ ਕਰਕੇ ਸਿੱਖਾਂ ਦੀ ਆਪਸ ਦੇ ਵਿੱਚ ਕੋਈ ਜਾਣ ਪਛਾਣ ਅਤੇ ਨੇੜਤਾ ਦਾ ਕਾਰਨ ਨਾ ਹੋਣ ਕਰਕੇ ਦੂਰ ਦੁਰਾਡੇ ਇਕੱਲੇ ਇਕੱਲੇ ਸਿੱਖ ਬੈਠੇ ਹੀ ਆਪ ਜੀ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ, ਆਪਣੀ ਕਿਰਤ ਵੀ ਕਰਦੇ ਹੈ, ਨਿਰਵਾਹ ਵੀ ਕਰਦੇ ਹੈ, ਜਥਾ ਸ਼ਕਤ ਸੇਵਾ ਵੀ ਕਰਦੇ ਹੈ, ਪਰ ਇੱਕ ਦੂਸਰੇ ਨਾਲ ਕੋਈ ਸਾਂਝ ਅਤੇ ਮਿਲਾਪ ਆਪਸ ਵਿੱਚ ਮਿਲਣ ਕਰਕੇ ਨਹੀਂ ਬਣਦਾ। ਇਸ ਕਰਕੇ ਸੰਗਤਾਂ ਆਪਸ ਦੇ ਵਿੱਚ ਜਦੋਂ ਜੋੜ ਮੇਲੇ 'ਤੇ ਆਇਆ ਕਰਨਗੀਆਂ, ਇੱਕ ਦੂਸਰੇ ਗੁਰਸਿੱਖਾਂ ਦੇ ਪਰਿਵਾਰਾਂ ਵਿੱਚ, ਗੁਰਸਿੱਖਾਂ ਵਿੱਚ ਭਰਾਤਰੀ ਭਾਵ ਪੈਦਾ ਹੋਏਗਾ, ਭਾਈਚਾਰਕ ਸਾਂਝ ਗੁਰਸਿੱਖਾਂ ਦੀ ਆਪਸ ਵਿੱਚ ਪੀੜ੍ਹੀ ਗੰਢ ਬਣੇਗੀ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਇੱਕ ਜੋੜ ਮੇਲਾ ਸਾਲ ਦਾ ਗੁਰੂ ਘਰ ਦੇ ਵਿੱਚ ਆਰੰਭ ਕੀਤਾ ਜਾਏ। ਇਹ ਸੰਗਤਾਂ ਦੀ ਬੇਨਤੀ ਹੈ, ਆਪ ਜੀ ਇਹ ਬੇਨਤੀ ਪ੍ਰਵਾਨ ਕਰੋ। ਤਾਂ ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਪਾਰੋ ਜੀ ਦੇ ਰਾਹੀਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਗਿਆ ਕੀਤੀ ਕਿ ਅੱਜ ਤੋਂ ਵਿਸਾਖੀ ਦਾ ਜੋੜ ਮੇਲਾ ਗੁਰੂ ਘਰ ਦੇ ਵਿੱਚ ਹਰ ਸਾਲ ਮਨਾਇਆ ਜਾਇਆ ਕਰੇਗਾ। ਸਭ ਤੋਂ ਪਹਿਲਾਂ ਇਹ ਵਿਸਾਖੀ ਦੇ ਜੋੜ ਮੇਲੇ ਦੀ ਆਰੰਭਤਾ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਕੀਤੀ ਹੈ। ਔਰ ਇਤਿਹਾਸ ਵਿੱਚ ਜ਼ਿਕਰ ਵੀ ਆਉਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਚਾਰੋ ਉਦਾਸੀਆਂ ਚਾਰੇ ਕੁੰਟਾਂ ਦੇ ਵਿੱਚ, ਚਾਰੇ ਦਿਸ਼ਾਵਾਂ ਦੇ ਵਿੱਚ ਜਾਣ ਵਾਸਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਨਿਰਣਾ ਕੀਤਾ, ਉਦੋਂ ਵੀ ਵੈਸਾਖੀ ਦੇ ਦਿਹਾੜੇ 'ਤੇ ਹੀ ਸਤਿਗੁਰੂ ਮਹਾਰਾਜ ਜੀ ਨੇ ਇਹ ਉਦਾਸੀਆਂ ਦਾ ਜੋ ਪ੍ਰੋਗਰਾਮ ਸਤਿਗੁਰੂ ਜੀ ਨੇ ਬਣਾਇਆ ਹੋਇਆ ਸੀ ਇਸ ਦੀ ਆਰੰਭਤਾ ਕਰਨਾ ਕੀਤੀ ਔਰ 1586 ਈਸਵੀ ਦੇ ਵਿੱਚ ਜਿਸ ਵਕਤ ਧੰਨ ਗੁਰੂ ਅਮਰਦਾਸ ਜੀ ਦੀ ਆਗਿਆ ਸੀ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਕਿ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਜਾ ਕੇ ਗੁਰਤੀਰਥ ਦੀ ਸੇਵਾ ਕਰਵਾਓ ਤਾਂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਅਸਥਾਨ 'ਤੇ ਆ ਕੇ ਸਭ ਤੋਂ ਪਹਿਲਾਂ ਸਰੋਵਰ ਦਾ ਟੱਕ ਲਾ ਕੇ ਸੇਵਾ ਆਰੰਭ ਕੀਤੀ ਔਰ ਇਹ ਸਾਰੀ ਖੁਦਾਈ ਸਤਿਗੁਰੂ ਜੀ ਨੇ ਆਪਣੀ ਅਗਵਾਈ ਵਿੱਚ ਕਰਵਾਈ। ਉਸ ਤੋਂ ਬਾਅਦ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ। ਕੁਝ ਸਮਾਂ ਗੁਜ਼ਰਿਆ ਤਾਂ ਇਹ ਜੋ ਪਾਵਨ ਪਵਿੱਤਰ ਸਰੋਵਰ ਸਾਹਿਬ ਹੈ ਇਸ ਅਸਥਾਨ 'ਤੇ ਉਦੋਂ ਵਰਖਾ ਦਾ ਜਲ ਹੀ ਇਕੱਤਰ ਹੋਇਆ ਕਰਦਾ ਸੀ ਔਰ ਕਈ ਵਾਰੀ ਵਰਖਾ ਨਾ ਹੋਣ ਕਰਕੇ ਜਲ ਬਹੁਤ ਥੋੜ੍ਹਾ ਰਹਿ ਜਾਂਦਾ ਸੀ। ਇਸ ਲਈ ਸਮਾਂ ਗੁਜ਼ਰਦਾ ਗਿਆ ਤਾਂ ਪੱਟੀ ਦਾ ਰਾਜਾ ਜੋ ਦੁਨੀ ਚੰਦ ਹੈ ਉਸ ਨੇ ਆਪਣੀ ਪੁੱਤਰੀ ਬੀਬੀ ਰਾਜ ਕੌਰ ਜਿਸ ਦਾ ਨਾਮ ਪ੍ਰਸਿੱਧ ਬੀਬੀ ਰਜਨੀ ਹੈ ਉਸ ਨੂੰ ਪਿੰਗਲੇ ਪਤੀ ਦੇ ਨਾਲ ਵਿਆਹਿਆ ਔਰ ਉਹ ਬੀਬੀ ਪਰਮੇਸ਼ਰ ਦੀ ਰਜ਼ਾ ਵਿੱਚ ਉਸ ਪਿੰਗਲੇ ਕੋਹੜੀ ਵਿਅਕਤੀ ਨੂੰ ਆਪਣਾ ਪਤੀ ਪਰਮੇਸ਼ਰ ਰੂਪ ਜਾਣ ਕੇ ਉਹਦੀ ਸੇਵਾ ਕਰਦੀ ਰਹੀ। ਸਿਰ 'ਤੇ ਖਾਰੀ ਵਿੱਚ ਰੱਖ ਕੇ ਟੋਕਰੇ ਵਿੱਚ ਰੱਖ ਕੇ ਉਸ ਨੂੰ ਥਾਂ ਪੁਰ ਥਾਂ ਨਾਲ ਲਈ ਫਿਰਨਾ ਪ੍ਰਸ਼ਾਦਾ ਮੰਗ ਕੇ ਆਪ ਛਕਾਉਣਾ ਜਿੰਨੀ ਸੇਵਾ ਸਰਬਣ ਆਉਣੀ ਆਪਣੇ ਪਤੀ ਦੀ ਸੇਵਾ ਕਰਨੀ ਔਰ ਪਤੀ ਵਰਤਾ ਧਰਮ ਦੇ ਵਿੱਚ ਪਰਪੱਕਤਾ ਦੇ ਰੂਪ ਦੇ ਵਿੱਚ ਪੂਰਨ ਸੇਵਾ ਨਿਭਾਈ। ਚਲਦੀ ਚਲਦੀ ਬੀਬੀ ਅੱਜ ਦੇ ਦਿਨ ਵਿਸਾਖੀ ਦੇ ਦਿਹਾੜੇ 'ਤੇ 1586 ਈਸਵੀ ਨੂੰ ਵਿਸਾਖੀ ਦੇ ਇਸ ਮਹਾਨ ਪੁਰਬ 'ਤੇ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ ਇਸ ਅਸਥਾਨ 'ਤੇ ਬੇਰੀ ਦੀ ਛਾਂ ਥੱਲੇ ਆਪਣੇ ਪਤੀ ਦੀ ਖਾਰੀ ਨੂੰ ਰੱਖ ਕੇ ਬੀਬੀ ਤੁੰਗ ਨਗਰ ਤੋਂ ਕਿਉਂਕਿ ਤੁੰਗ ਨਗਰ ਦੇ ਜ਼ਿਮੀਂਦਾਰਾਂ ਕੋਲੋਂ 700 ਰੁਪਇਆ ਦੇ ਕੇ ਸਤਿਗੁਰੂ ਜੀ ਨੇ ਇਹ ਸਾਰੀ ਜਗ੍ਹਾ ਮੁੱਲ ਖਰੀਦੀ ਸੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ। ਹੋਰ ਵੀ ਨਗਰਾਂ ਦੀ ਇਹ ਜਗ੍ਹਾ ਸੀ ਇਸ ਕਰਕੇ ਤੁੰਗ ਨਗਰ ਤੋਂ ਬੀਬੀ ਆਪਣੇ ਪਤੀ ਦਾ ਪ੍ਰਸ਼ਾਦਾ ਲੈਣ ਵਾਸਤੇ ਘਰਾਂ ਵਿੱਚੋਂ ਗਈ। ਬੀਬੀ ਉੱਧਰ ਪ੍ਰਸ਼ਾਦਾ ਮੰਗਣ ਚਲੀ ਗਈ ਹੈ ਔਰ ਸਾਧ ਸੰਗਤ ਜੀ ਇੱਧਰ ਕੀ ਵੇਖਦੇ ਉਸ ਬੀਬੀ ਦਾ ਪਤੀ ਕੀ ਵੇਖ ਰਿਹਾ ਕਿ ਸੂਰਜ ਚੜ੍ਹ ਚੁੱਕਾ ਹੈ, ਕਾਂ ਆਏ ਹੈ। ਕਾਂਵਾਂ ਨੇ ਆ ਕੇ ਸਭ ਤੋਂ ਪਹਿਲਾਂ ਦੁੱਖ ਭੰਜਨੀ ਬੇਰ ਸਾਹਿਬ ਦੇ ਉੱਤੇ ਬੈਠੇ, ਉਸ ਤੋਂ ਬਾਅਦ ਥੋੜ੍ਹਾ ਜਿਹਾ ਜਲ ਜੋ ਖਲੋਤਾ ਹੋਇਆ ਸੀ ਬੇਰੀ ਦੀ ਜੜ੍ਹ ਦੇ ਨਾਲ ਹੀ ਉਸ ਵਿੱਚੋਂ ਚੁੰਝਾਂ ਭਰ ਕੇ ਜਲ ਪੀਤਾ ਔਰ ਉਸ ਜਲ ਵਿੱਚ ਉਹ ਕਾਂ ਇਸ਼ਨਾਨ ਨਹਾਉਣ ਲੱਗ ਪਏ। ਵੇਖਦਿਆਂ ਵੇਖਦਿਆਂ ਉਹ ਕਾਂ ਜਿਹੜੇ ਸਨ ਉਹ ਹੰਸਾਂ ਦਾ ਰੂਪ ਧਾਰਨ ਕਰ ਗਏ। ਗੁਰਬਾਣੀ ਵਿੱਚ ਵੀ ਇਹ ਅਕੱਟ ਦਲੀਲ ਔਰ ਇਤਿਹਾਸਕ ਗਵਾਹੀ ਦਾ ਸਤਿਗੁਰੂ ਨੇ ਆਪ ਜ਼ਿਕਰ ਕੀਤਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ, ਜਿੱਥੇ ਕਾਂ ਵੀ ਇਸ਼ਨਾਨ ਕਰਕੇ ਨਹਾ ਕੇ ਹੰਸ ਬਣ ਗਏ ਉਹ ਅੰਮ੍ਰਿਤ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਅੱਜ ਵੀ ਸੁਭਾਏਮਾਨ ਹੈ। ਸਾਧ ਸੰਗਤ ਜੀ ਜਦੋਂ ਕਾਂ ਹੰਸ ਬਣੇ ਤਾਂ ਉਸ ਪਿੰਗਲੇ ਵਿਅਕਤੀ ਨੇ ਵੇਖਿਆ ਕਿ ਜੇ ਇੱਕ ਕਾਂ ਹੰਸ ਬਣ ਸਕਦੇ ਹੈ ਤਾਂ ਮੇਰੀ ਕਾਇਆ ਵੀ, ਮੇਰਾ ਦੇਹ ਵੀ, ਮੇਰਾ ਸਰੀਰ ਵੀ ਕਿਉਂ ਨਹੀਂ ਨਿਰੋਗ ਹੋ ਸਕਦਾ। ਪੂਰਵਲੇ ਪੁੰਨ ਜਾਗੇ, ਧੰਨ ਬੀਬੀ ਰਾਜ ਕੌਰ ਬੀਬੀ ਰਜਨੀ ਦੀ ਉਹ ਮਹਾਨ ਤਪੱਸਿਆ, ਉਸ ਦੇ ਪਤੀ ਵਰਤਾ ਧਰਮ ਨੂੰ ਭਾਗ ਸਤਿਗੁਰਾਂ ਨੇ ਲਾਉਣਾ ਸੀ, ਉਹ ਵਿਅਕਤੀ ਖਾਰੀ ਵਿੱਚੋਂ ਰਿੜਦਾ ਹੋਇਆ ਸਹਿਜੇ ਸਹਿਜੇ ਦੁੱਖ ਭੰਜਨੀ ਬੇਰ ਸਾਹਿਬ ਦੇ ਥੱਲੇ ਤਣੇ ਨੂੰ ਹੱਥਾਂ ਨਾਲ ਪਕੜਦਾ ਹੋਇਆ ਹੌਲੀ ਹੌਲੀ ਜਦੋਂ ਉਸ ਨੇ ਆਪਣਾ ਹੱਥ ਇਸ ਪਵਿੱਤਰ ਜਲ ਵਿੱਚ ਪਾਇਆ ਤਾਂ ਹੱਥ ਜਲ ਵਿੱਚੋਂ ਜਦੋਂ ਬਾਹਰ ਕੱਢਿਆ ਉਸੇ ਵਕਤ ਹੱਥ ਤੋਂ ਸਾਰਾ ਕੋਹੜ ਦਾ ਰੋਗ ਦੂਰ ਹੋ ਚੁੱਕਾ ਸੀ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਾਏ ਅਰੋਗਾ। ਜਦੋਂ ਵੇਖਿਆ ਕਿ ਹੱਥ ਬਿਲਕੁਲ ਨਿਰੋਗ ਔਰ ਤੰਦਰੁਸਤ ਹੋ ਗਿਆ ਮਨ ਵਿੱਚ ਹੋਰ ਪਰਪੱਕ ਨਿਸ਼ਚਾ ਔਰ ਭਰੋਸਾ ਵਿਸ਼ਵਾਸ ਬਣ ਗਿਆ। ਅੱਜ ਦਾ ਮਨੁੱਖ ਸਾਧ ਸੰਗਤ ਦੀ ਜ਼ਿੰਦਗੀ ਵਿੱਚ ਇਹ ਸੋਚਦਾ ਕਿ ਮੇਰੀ ਜ਼ਿੰਦਗੀ ਵਿੱਚ ਰੋਜ਼ਾਨਾ ਹੀ ਕਰਾਮਾਤ ਕੋਈ ਨਾ ਕੋਈ ਵਰਤੇ, ਕੋਈ ਚਮਤਕਾਰ ਕੋਈ ਸ਼ਕਤੀ ਮੇਰੇ ਸਾਹਮਣੇ ਹੋਵੇ ਤਾਂ ਮੈਂ ਪਰਮੇਸ਼ਰ ਅਤੇ ਗੁਰੂ 'ਤੇ ਭਰੋਸਾ ਕਰ ਸਕਦਾ। ਜੇ ਕੋਈ ਗੁਰੂ ਚਮਤਕਾਰ ਜਾਂ ਕ੍ਰਿਸ਼ਮਾ ਨਹੀਂ ਦਿਖਾਉਂਦਾ ਤਾਂ ਅੱਜ ਦੇ ਮਨੁੱਖ ਦਾ ਭਰੋਸਾ ਬੜੀ ਛੇਤੀ ਡੋਲ ਜਾਂਦਾ। ਕ੍ਰਿਸ਼ਮੇ ਦੇ ਉੱਤੇ ਸਾਡਾ ਵਿਸ਼ਵਾਸ ਖਲੋਤਾ ਹੈ, ਪਰ ਸਾਧ ਸੰਗਤ ਜੀ ਧੰਨ ਉਹ ਗੁਰਸਿੱਖ, ਧੰਨ ਉਹ ਮਹਾਂਪੁਰਖ ਜਿਨ੍ਹਾਂ ਨੇ ਸਰੀਰ ਉੱਤੇ ਅਥਾਹ ਕਸ਼ਟਾਂ ਨੂੰ ਵੀ ਸਹਾਰ ਕੇ ਆਪਣਾ ਭਰੋਸਾ ਨਹੀਂ ਡੁਲਾਇਆ, ਆਪਣੇ ਯਕੀਨ ਨੂੰ, ਆਪਣੇ ਭਰੋਸੇ ਨੂੰ, ਆਪਣੀ ਸ਼ਰਧਾ ਨੂੰ, ਆਪਣੇ ਵਿਸ਼ਵਾਸ ਨੂੰ ਰੋਮ ਰੋਮ ਦੇ ਵਿੱਚ ਪਰਪੱਕ ਰੱਖਿਆ। ਉਹ ਧੰਨ ਸਨ ਗੁਰੂ ਕੇ ਸਿੱਖ, ਧੰਨ ਸਨ ਉਹ ਮਹਾਂਪੁਰਖ। ਜਦੋਂ ਵੇਖਿਆ ਕਿ ਕ੍ਰਿਸ਼ਮਾ ਹੋਇਆ ਤੁਰੰਤ ਇਸ ਜਲ ਵਿੱਚ ਇਸ਼ਨਾਨ ਕੀਤਾ, ਜਦੋਂ ਇਸ਼ਨਾਨ ਕੀਤਾ ਉਹ ਗਾਰ ਦੇ ਰੂਪ ਵਿੱਚ ਮਿਲਿਆ ਹੋਇਆ ਜਲ ਜਦੋਂ ਹੌਲੀ ਹੌਲੀ ਸਹਿਜੇ ਸਹਿਜੇ ਸਰੀਰ 'ਤੇ ਪਾਇਆ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਜ਼ਮਤ ਐਸੀ ਵਾਪਰੀ ਕਿ ਸਾਧ ਸੰਗਤ ਜੀ ਸਾਰੇ ਹੀ ਕੋਹੜ ਦਾ ਰੋਗ ਦੂਰ ਹੋ ਗਿਆ। ਐਂ ਨਵਾਂ ਨਿਰੋਗ ਸਰੀਰ, ਕੰਚਨ ਵਰਗੀ ਸੋਨੇ ਵਰਗੀ ਦੇਹੀ ਉਸ ਪਿੰਗਲੇ ਪਤੀ ਦੀ ਬਣ ਗਈ, ਔਰ ਉਸੇ ਵਕਤ ਇਸ ਪਾਵਨ ਇਸ਼ਨਾਨ ਤੋਂ ਉਪਰੰਤ ਉਹ ਜਦੋਂ ਬਾਹਰ ਆਇਆ ਤਾਂ ਇੰਨੇ ਨੂੰ ਬੀਬੀ ਰਾਜ ਕੌਰ ਪ੍ਰਸ਼ਾਦਾ ਮੰਗ ਕੇ ਲਿਆਈ। ਕੀ ਵੇਖਦੀ ਹੈ ਕਿ ਚੜ੍ਹਦੀ ਜਵਾਨੀ ਵਿੱਚ ਬੜਾ ਸੁੰਦਰ ਰੂਪ, ਰਾਜਕੁਮਾਰਾਂ ਵਰਗੀ ਦੇਹ, ਰਾਜਕੁਮਾਰਾਂ ਵਰਗੇ ਸਰੀਰ ਦੇ ਅੰਗ, ਬੜੇ ਸੁੰਦਰ ਨੈਣ ਨਕਸ਼। ਤਾਂ ਬੀਬੀ ਪੁੱਛਣ ਲੱਗੀ, ਇਹ ਮਨੁੱਖ ਤੂੰ ਕੌਣ ਹੈ? ਉਹ ਕਹਿਣ ਲੱਗਾ, ਮੈਂ ਤੇਰਾ ਪਤੀ ਹਾਂ। ਬੀਬੀ ਕਹਿਣ ਲੱਗੀ, ਤੂੰ ਮੇਰਾ ਪਤੀ ਨਹੀਂ, ਮੇਰਾ ਪਤੀ ਤਾਂ ਪਿੰਗਲਾ ਸੀ, ਕੋਹੜੀ ਸੀ। ਬਥੇਰਾ ਬਾਰ ਬਾਰ ਇਤਿਹਾਸ ਵਿੱਚ ਜ਼ਿਕਰ ਆਇਆ, ਉਸ ਨੇ ਬੀਬੀ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਬੀਬੀ ਹਾਰ ਕੇ ਇਸ ਗੱਲ ਤੋਂ ਬਾਰ ਬਾਰ ਇਨਕਾਰ ਕਰੀ ਜਾਂਦੀ ਹੈ, ਔਰ ਇਹ ਗੱਲ ਆਖੀ ਜਾਂਦੀ ਹੈ, ਤੂੰ ਮੇਰਾ ਸੁੰਦਰ ਰੂਪ ਦੇਖ ਕੇ, ਕਿਉਂਕਿ ਪੱਟੀ ਦੀ ਰਿਆਸਤ ਦਾ ਰਾਜਾ ਦੁਨੀ ਚੰਦ ਪਿਤਾ ਹੋਵੇ। ਕਹਿਣ ਲੱਗੀ, ਮੇਰਾ ਸੁੰਦਰ ਰਾਜਕੁਮਾਰੀ, ਰਾਜਪੁੱਤਰੀ ਵੇਖ ਕੇ ਤੂੰ ਮੇਰੇ ਸੁੰਦਰ ਰੂਪ 'ਤੇ ਪਾਪੀਆ ਮੋਹਿਤ ਹੋ ਗਿਆ, ਅਸਲੀ ਮੇਰਾ ਪਤੀ ਤੂੰ ਮਾਰ ਦਿੱਤਾ ਹੈ, ਤੂੰ ਮੇਰਾ ਪਤੀ ਨਹੀਂ। ਜਦੋਂ ਇਹ ਆਪਸ ਦੇ ਵਿੱਚ ਕਹਿੰਦੇ, ਥੋੜ੍ਹਾ ਵਾਦ ਵਿਵਾਦ ਹੋਇਆ, ਇੰਨੇ ਨੂੰ ਕੁਝ ਗੁਰਸਿੱਖ ਇੱਥੋਂ ਦੀ ਗੁਜ਼ਰ ਰਹੇ ਸਨ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ। ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਹੈ, ਇਹ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਇਹਨਾਂ ਦਾ ਝਗੜਾ ਹੁੰਦਾ ਵੇਖ ਕੇ ਸਿੱਖਾਂ ਨੇ ਕਿਹਾ ਕਿ ਤੁਹਾਡਾ ਆਪਸ ਵਿੱਚ ਇਹ ਝਗੜੇ ਦਾ ਕੋਈ ਹੱਲ ਨਹੀਂ ਹੋ ਸਕਣਾ, ਆਓ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲੈ ਕੇ ਚੱਲੀਏ, ਉਹ ਤੁਹਾਡਾ ਸਹੀ ਹੱਲ, ਸਹੀ ਫੈਸਲਾ ਕਰਨਗੇ। ਸਿੱਖ ਨਾਲ ਲੈ ਕੇ ਗਏ, ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਨੇ ਦੋਨਾਂ ਨੂੰ ਪਾਸ ਬੁਲਾਇਆ। ਸਾਰਾ ਪੱਖ ਸੁਣ ਕੇ ਸਤਿਗੁਰੂ ਕਹਿਣ ਲੱਗੇ, ਹੇ ਪੁੱਤਰੀ, ਇਹ ਤੇਰਾ ਹੀ ਪਤੀ ਹੈ, ਇਹ ਧੰਨ ਗੁਰੂ ਰਾਮਦਾਸ ਜੀ ਦੇ ਉਸ ਸਰੋਵਰ ਦੇ ਅੰਮ੍ਰਿਤ ਜਲ ਦੀ ਕਰਾਮਾਤ ਹੋਈ ਹੈ। ਉਸ ਅੰਮ੍ਰਿਤ ਸਰੋਵਰ ਦੇ ਜਲ ਨੇ ਤੇਰੇ ਪਤੀ ਦਾ ਕੋਹੜ ਦਾ ਰੋਗ ਮੇਟ ਦਿੱਤਾ ਔਰ ਤੇਰੀ ਪਤੀ ਵਰਤਾ ਤਪੱਸਿਆ ਨੂੰ ਭਾਗ ਲੱਗਾ। ਅੱਜ ਤੋਂ ਇਸ ਅੰਮ੍ਰਿਤ ਸਰੋਵਰ ਦੀ ਚੌ ਲੋਕਾਂ ਦੇ ਵਿੱਚ, ਤਿੰਨਾਂ ਲੋਕਾਂ ਚੌ ਕੁੰਟਾਂ ਦਸਾਂ ਦਿਸ਼ਾਵਾਂ ਦੇ ਵਿੱਚ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ ਦੁਨੀਆਂ ਦੇ ਅੰਦਰ ਕਸਤੂਰੀ ਦੀ ਤਰ੍ਹਾਂ ਫੈਲ ਜਾਏਗੀ। ਉਸੇ ਵਕਤ ਸਤਿਗੁਰੂ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ। ਵੱਡੀ ਪ੍ਰਾਤ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਇੱਥੇ ਆ ਕੇ ਸਤਿਗੁਰਾਂ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਸਾਰੇ ਮੁਖੀ ਗੁਰਸਿੱਖ ਨਾਲ ਹਨ। ਆਪ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਰਦਾਸ ਕੀਤੀ ਔਰ ਸਾਧ ਸੰਗਤ ਜੀ 1586 ਦੀ ਵਿਸਾਖੀ ਵਾਲੇ ਦਿਨ, ਅੱਜ ਦੇ ਦਿਨ, ਇਸ ਸਰੋਵਰ ਦੀ ਸੇਵਾ ਦਾ ਸਤਿਗੁਰੂ ਜੀ ਨੇ ਟੱਕ ਲਾ ਕੇ ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਆਰੰਭ ਕਰਵਾਈ। ਇਹ ਮਹਾਨ ਦਿਹਾੜਾ ਅੱਜ ਆਪਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਨਾ ਰਹੇ ਹਾਂ। ਇਹ ਸਰੋਵਰ ਦੀ ਮਹਿਮਾ ਅੱਜ ਦੇ ਦਿਨ ਵੀ, ਅੱਜ ਦੇ ਦਿਨ ਹੀ ਸਤਿਗੁਰੂ ਜੀ ਨੇ ਸੰਸਾਰ ਵਿੱਚ ਪ੍ਰਗਟ ਕੀਤੀ ਪ੍ਰਤੱਖ ਰੂਪ ਦੇ ਵਿੱਚ, ਔਰ ਇਹ ਸੇਵਾ ਆਰੰਭ ਹੋਈ। ਸਾਰਾ ਸਰੋਵਰ ਪੱਕਿਆਂ ਕੀਤਾ ਗਿਆ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਹੋਈ ਔਰ ਸਾਧ ਸੰਗਤ ਜੀ ਇਹ ਵਿਸਾਖੀ ਦੇ ਮਹਾਨ ਦਿਹਾੜਿਆਂ 'ਤੇ 1664 ਈਸਵੀ ਵਿੱਚ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਮੱਖਣ ਸ਼ਾਹ ਜੀ ਲੁਬਾਣਾ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਜਿੱਥੇ ਸਤਿਗੁਰੂ ਜੀ 26 ਸਾਲ 9 ਮਹੀਨੇ 13 ਦਿਨਾਂ ਤੋਂ ਚੌਂਕੜਾ ਲਾ ਕੇ ਭੋਰਾ ਸਾਹਿਬ ਦੇ ਵਿੱਚ ਸਿਮਰਨ ਕਰ ਰਹੇ ਸਨ, ਮਹਾਨ ਭਗਤੀ ਦੀ ਸਾਧਨਾ ਕਰ ਰਹੇ ਸਨ, ਭਾਈ ਮੱਖਣ ਸ਼ਾਹ ਨੇ ਅੱਜ ਦੇ ਦਿਨ ਹੀ ਸਤਿਗੁਰੂ ਜੀ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਕਾ ਦੇ ਕੇ, ਭੁੱਲੀਏ ਸੰਗਤੇ ਸਾਚਾ ਗੁਰੂ ਲਾਧੋ ਰੇ, ਇਹ ਹੋਕਾ ਦੇ ਕੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਔਰ 9ਵੇਂ ਪਾਤਸ਼ਾਹ ਜੀ ਨੂੰ ਅੱਜ ਹੀ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅਸਥਾਨ 'ਤੇ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਦੀ 6ਵੀਂ ਥਾਂ 'ਤੇ ਭਾਈ ਗੁਰਦਿੱਤਾ ਜੀ ਨੇ ਉਹ ਗੁਰਤਾ ਗੱਦੀ ਦਾ ਜੋ ਤਿਲਕ, ਜੋ ਗੁਰਤਾ ਗੱਦੀ ਦੀ ਮਹਾਨ ਬਖਸ਼ਿਸ਼ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤੀ ਸੀ, ਬਾਬਾ ਬਸ ਹੈ ਬੀਚ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਅੱਜ ਦੇ ਦਿਨ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੰਗਤਾਂ ਦੇ ਵਿੱਚ ਸੰਘਾਸਨ ਉੱਤੇ ਸਜਾ ਕਰਕੇ ਗੁਰਤਾ ਗੱਦੀ ਦਾ ਤਿਲਕ ਭਾਈ ਗੁਰਦਿੱਤਾ ਜੀ ਨੇ ਲਾਇਆ ਔਰ ਅੱਜ ਦੇ ਦਿਨ ਹੀ 9ਵੇਂ ਪਾਤਸ਼ਾਹ ਜੀ ਇੱਥੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ। ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ, ਦਰਵਾਜ਼ੇ ਭੇੜ ਲਏ ਔਰ ਸਤਿਗੁਰੂ ਜੀ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਗੁਰਦੁਆਰਾ ਸ੍ਰੀ ਥੜਾ ਸਾਹਿਬ ਸੁਭਾਏਮਾਨ ਹੈ, ਉਸ ਬੇਰੀ ਦੇ ਥੱਲੇ ਬੈਠ ਕੇ ਉੱਥੇ ਹੀ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਚਿਹਰਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮੱਥਾ ਟੇਕਿਆ ਔਰ ਉੱਥੋਂ ਹੀ ਸਤਿਗੁਰੂ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਔਰ ਇਹ ਵਚਨ ਕੀਤੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਗਣ ਤੇ ਅੰਤਰ ਸੜੀਏ। ਕਈ ਵਾਰੀ ਸਾਡੇ ਵੱਡੇ ਵੱਡੇ ਵਿਦਵਾਨ ਵੀ ਭੁਲੇਖੇ ਨਾਲ ਇਹ ਗੱਲ ਕਹਿ ਜਾਂਦੇ ਹੈ, ਅੰਮ੍ਰਿਤ ਸਰੀਏ ਅੰਦਰ ਸੜੀਏ, ਇਹ ਗੱਲ ਨਹੀਂ ਹੈ ਸੰਗਤ ਜੀ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਚਿਤ ਮਹਾਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਚੂੜਾਮਣ ਲਿਖਦੇ ਹੈ ਕਿ 9ਵੇਂ ਪਾਤਸ਼ਾਹ ਜੀ ਦੇ ਬਚਨ ਸਨ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਗਣ ਤੇ ਅੰਤਰ ਸੜੀਏ। ਤੁਸੀਂ ਅੰਮ੍ਰਿਤਸਰ ਸਾਹਿਬ ਦੇ ਮੁਖੀ ਮਸੰਦ ਨਹੀਂ, ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਹੋ। ਇਹ ਮਸੰਦਾਂ ਲਈ ਬਚਨ ਕੀਤਾ ਸੀ ਸਤਿਗੁਰਾਂ ਨੇ, ਸ਼ਹਿਰ ਨਿਵਾਸੀਆਂ ਲਈ ਇਹ ਬਚਨ ਨਹੀਂ ਕੀਤੇ ਸਨ ਸਤਿਗੁਰਾਂ ਨੇ। ਸ਼ਹਿਰ ਨਿਵਾਸੀ ਸੰਗਤਾਂ ਤਾਂ ਗੁਰੂ ਘਰ ਦੀਆਂ ਮਹਾਨ ਸ਼ਰਧਾਲੂ ਪ੍ਰੇਮੀ ਸੇਵਾ ਭਾਵ ਵਿੱਚ ਭਿੱਜੀਆਂ ਹੋਈਆਂ ਪਵਿੱਤਰ ਆਤਮਾਵਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਦਾ ਹੀ ਸੇਵਾ ਦੇ ਵਿੱਚ ਲੱਗੀਆਂ ਰਹੀਆਂ। ਅੱਜ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਸੇਵਾ ਸੰਗਤਾਂ ਤੋਂ ਲੈ ਰਹੇ ਹੈ। ਇਹ ਬਚਨ ਕਹਿ ਕੇ ਸਤਿਗੁਰੂ ਜੀ ਵਾਪਸ ਬਾਬਾ ਬਕਾਲਾ ਸਾਹਿਬ ਜੀ ਨੂੰ ਪਿਆਨਾ ਕਰ ਗਏ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ 1676 ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵਿਸਾਖੀ ਦੇ ਦਿਹਾੜੇ 'ਤੇ ਗੁਰਤਾ ਗੱਦੀ ਦੇ ਸਿੰਘਾਸਨ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੇ ਸੁਭਾਏਮਾਨ ਕੀਤਾ। ਔਰ ਅੱਜ ਦੇ ਦਿਨ 1699 ਈਸਵੀ 1756 ਬਿਕਰਮੀ ਸੰਮਤ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਹੁਕਮਨਾਮੇ ਭੇਜੇ ਦੁਨੀਆ ਭਰ ਦੇ ਵਿੱਚ ਕਿ ਇਸ ਵਿਸਾਖੀ ਦੇ ਦਿਹਾੜੇ 'ਤੇ ਸਾਰੀਆਂ ਸੰਗਤਾਂ ਦੁਨੀਆ ਭਰ ਵਿੱਚੋਂ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਵਿਦੇਸ਼ਾਂ 'ਚੋਂ ਸ੍ਰੀ ਅਨੰਦਪੁਰ ਸਾਹਿਬ ਆ ਕੇ ਜੁੜੋ। ਅੱਜ ਲੱਖਾਂ ਦਾ ਹੀ ਇਕੱਠ ਹੈ, ਇਤਿਹਾਸਕਾਰਾਂ ਨੇ ਕਿਸੇ ਨੇ 80,000 ਦਾ ਇਕੱਠ ਵੀ ਲਿਖਿਆ, ਕਿਸੇ ਨੇ 40,000 ਤੋਂ 50,000 ਦਾ ਇਕੱਠ ਵੀ ਲਿਖਿਆ, ਔਰ 10,00,000 ਦਾ ਇਕੱਠ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਰਹੋ ਵਿਚਾਰ, 100,000 ਦਾ ਇਕੱਠ ਜੁੜਿਆ ਹੋਇਆ ਹੈ, ਜਿੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿਸ ਅਸਥਾਨ ਨੂੰ ਪੁਰਾਤਨ ਗੁਰਸਿੱਖ ਤੰਬੂ ਸਾਹਿਬ ਵੀ ਕਹਿ ਕੇ ਸਨਮਾਨ ਵਜੋਂ ਬੁਲਾਉਂਦੇ ਹਨ, ਉਸ ਅਸਥਾਨ 'ਤੇ ਤੰਬੂ ਲੱਗਾ ਹੋਇਆ, ਅੱਗੇ ਚਾਨਣੀਆਂ ਲੱਗੀਆਂ ਹੋਈਆਂ ਹਨ। ਲੱਖਾਂ ਦੇ ਇਕੱਠ ਵਿੱਚ ਮੇਰੇ ਸਤਿਗੁਰੂ ਜੀ ਆਏ, ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ, ਸਿੰਘਾਸਨ ਉੱਤੇ ਸਜੇ ਹੈ, ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ। ਮਿਆਨ ਵਿੱਚੋਂ ਸ੍ਰੀ ਸਾਹਿਬ ਸਤਿਗੁਰੂ ਜੀ ਨੇ ਆਪ ਸੱਜੇ ਹੱਥ ਵਿੱਚ ਲੈ ਕੇ ਨੰਗੀ ਸ੍ਰੀ ਸਾਹਿਬ ਕੱਢ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਚਨ ਕੀਤਾ, ਕੋਈ ਸਿੱਖ ਹੈ ਜੋ ਆਪਣਾ ਸਿਰ ਦੇਣ ਵਾਸਤੇ ਅੱਗੇ ਆਏ? ਪਹਿਲੀ ਵਾਰ ਬਚਨ ਕੀਤਾ, ਦੂਸਰੀ ਵਾਰ, ਤੀਸਰੀ ਵਾਰ ਭਾਈ ਦਇਆ ਰਾਮ ਜੀ ਲਾਹੌਰ ਦੇ ਰਹਿਣ ਵਾਲੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਹਾਜ਼ਰ ਹੋਏ। ਔਰ ਹਿਰਦੇ ਵਿੱਚ ਉਹਨਾਂ ਦੇ ਇਹ ਅਰਦਾਸ ਹੈ ਕਿ ਸਤਿਗੁਰੂ ਤਨ ਮਨ ਧਨ ਤਾਂ ਪਹਿਲਾਂ ਹੀ ਆਪ ਜੀ ਦਾ ਹੈ, ਸਤਿਗੁਰ ਅੱਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਜੇ ਇਹ ਸਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਹੋ ਜਾਏ ਤਾਂ ਇਸ ਤੋਂ ਵੱਡੀ ਕੀ ਕਿਰਪਾ ਹੋਰ ਹੋ ਸਕਦੀ ਹੈ? ਕਹਿਣ ਲੱਗੇ, ਮਹਾਰਾਜ, ਤੁਹਾਡੀ ਕਿਰਪਾ ਨਾਲ, ਤੁਹਾਡੀ ਰਹਿਮਤ ਦੇ ਨਾਲ, ਤੁਹਾਡੀ ਬਖਸ਼ਿਸ਼ ਨਾਲ ਹੇ ਗਰੀਬ ਨਿਵਾਜ, ਮੇਰਾ ਸਿਰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ, ਮੇਰਾ ਸਿਰ ਸਫਲਾ ਕਰ ਦਿਓ। ਮਹਾਰਾਜ ਕਹਿਣ ਲੱਗੇ, ਕੋਈ ਸੰਸਾਰ ਤੋਂ ਉਪਰਾਮਤਾ ਤਾਂ ਨਹੀਂ ਤੇਰੇ ਮਨ ਵਿੱਚ? ਕੋਈ ਘਰੋਂ ਦੁਖੀ ਹੋ ਕੇ ਤਾਂ ਨਹੀਂ ਆਇਆ? ਕਈ ਵਾਰੀ ਮਨੁੱਖ, ਅੱਜ ਕੱਲ੍ਹ ਸਾਧ ਸੰਗਤ ਜੀ, ਲੋਕ ਆਤਮ ਹੱਤਿਆ, ਗੁਰਬਾਣੀ ਵਿੱਚ ਤਾਂ ਇਹ ਜ਼ਿਕਰ ਹੈ, ਆਤਮ ਘਾਤੀ ਜਗਤ ਕਸਾਈ, ਜਿਹੜਾ ਆਤਮ ਹੱਤਿਆ ਕਰਦਾ ਨਾ ਉਹ ਸਾਰੇ ਜਗਤ ਦਾ ਸਭ ਤੋਂ ਵੱਡਾ ਕਸਾਈ ਹੈ, ਐਡਾ ਵੱਡਾ ਪਾਪ ਹੈ। ਆਤਮ ਹੱਤਿਆ ਤੋਂ ਬਚੋ ਭਰਾਵੋ, ਆਤਮ ਹੱਤਿਆ ਠੀਕ ਹੈ, ਸਮੇਂ ਦੀਆਂ ਸਰਕਾਰਾਂ ਬੇਇਨਸਾਫੀ ਦੇ ਰਾਹ 'ਤੇ ਤੁਰੀਆਂ ਹੋਈਆਂ, ਸਮੇਂ ਦੀਆਂ ਸਰਕਾਰਾਂ ਬੜਾ ਜਬਰ ਔਰ ਧੱਕਾ ਕਰਦੀਆਂ ਹਨ, ਜਿਨ੍ਹਾਂ ਦੇ ਕਾਰਨ ਅੱਜ ਜ਼ਿਮੀਂਦਾਰ ਮਜ਼ਦੂਰ ਲੋਕ ਆਤਮ ਹੱਤਿਆ ਦੇ ਰਾਹ ਤੁਰੇ ਜਾ ਰਹੇ ਹੈ। ਪਰ ਮੇਰੀ ਬੇਨਤੀ ਹੈ ਕਿ ਸਤਿਗੁਰੂ ਦਾ ਇਹ ਹੁਕਮ ਨਹੀਂ, ਇਸ ਕਰਕੇ ਗੁਰਸਿੱਖ ਨੇ ਹਰ ਸਮੱਸਿਆ ਦਾ, ਹਰ ਮੁਸੀਬਤ ਦਾ ਦ੍ਰਿੜਤਾ ਪੂਰਵਕ ਗੁਰੂ ਦੇ ਭਰੋਸੇ, ਗੁਰੂ ਦੇ ਆਸਰੇ, ਗੁਰੂ ਉੱਤੇ ਸ਼ਰਧਾ ਵਿਸ਼ਵਾਸ ਰੱਖ ਕੇ ਮੁਕਾਬਲਾ ਕਰਨਾ ਅਤੇ ਗੁਰੂ ਸਾਹਿਬ ਅੱਗੇ ਬੇਨਤੀਆਂ ਕਰਨੀਆਂ। ਆਪ ਹੀ ਸਤਿਗੁਰੂ ਰਾਹ ਕੱਢ ਦਿੰਦੇ ਆਪਣੇ ਸਿੱਖ ਦਾ। ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਦੀ ਆਪ ਹੀ ਪਾਲਣਾ ਕਰਦੇ ਹੈ, ਪਰ ਭਰੋਸਾ ਰੱਖੋ, ਵਿਸ਼ਵਾਸ ਰੱਖੋ, ਗੁਰੂ ਤੋਂ ਕਦੇ ਵੀ ਸਾਡਾ ਭਰੋਸਾ ਅਤੇ ਵਿਸ਼ਵਾਸ ਨਾ ਡੋਲੇ ਭੁੱਲ ਕਰਕੇ ਵੀ। ਮਹਾਰਾਜ ਕਹਿਣ ਲੱਗੇ, ਐਸਾ ਤਾਂ ਨਹੀਂ ਤੇਰੇ ਮਨ ਵਿੱਚ ਕੋਈ ਖਿਆਲ? ਕਹਿਣ ਲੱਗਾ, ਨਹੀਂ ਮਹਾਰਾਜ, ਜੁਵਾ ਉਮਰ ਹੈ ਭਾਈ ਦਇਆ ਰਾਮ ਜੀ ਦੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਆਪ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਹਾਜ਼ਰ ਹੋਇਆ। ਸਤਿਗੁਰੂ ਜੀ ਨੇ ਸ੍ਰੀ ਸਾਹਿਬ ਚਲਾਈ, ਧੰਨ ਨਾਲੋਂ ਸੀਸ ਵੱਖਰਾ ਕਰ ਦਿੱਤਾ। ਦੂਸਰੀ ਵਾਰੀ ਆਏ, ਦੂਜੀ ਵਾਰੀ ਬਚਨ ਕੀਤਾ ਤਾਂ ਹਸਤਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ ਅੱਗੇ ਆਏ, ਉਹਨਾਂ ਦਾ ਵੀ ਸੀਸ ਵੱਖ ਕਰ ਦਿੱਤਾ। ਤੀਸਰੇ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਦੇ ਰਹਿਣ ਵਾਲੇ ਆਏ, ਜਿਨ੍ਹਾਂ ਨੂੰ ਹਿੰਮਤ ਦਾਸ ਜੀ ਜਾਂ ਹਿੰਮਤ ਚੰਦ ਜੀ ਵੀ ਕਿਹਾ ਜਾਂਦਾ, ਉਹਨਾਂ ਨੇ ਵੀ ਆਪਣਾ ਸੀਸ ਸਤਿਗੁਰੂ ਜੀ ਦੇ ਅੱਗੇ ਹਾਜ਼ਰ ਕੀਤਾ, ਉਹਨਾਂ ਦਾ ਵੀ ਸੀਸ ਧੰਨ ਨਾਲੋਂ ਵੱਖ ਹੋ ਗਿਆ। ਚੌਥੇ ਭਾਈ ਮੋਹਕਮਦਾਸ ਜੀ ਦੁਆਰਕਾ ਦੇ ਰਹਿਣ ਵਾਲੇ, ਉਹ ਵੀ ਆਏ, ਉਹਨਾਂ ਦਾ ਵੀ ਸੀਸ ਇਸੇ ਤਰ੍ਹਾਂ ਵੱਖ ਹੋਇਆ। ਪੰਜਵੇਂ ਭਾਈ ਸਾਹਿਬਦਾਸ ਜੀ ਬਿਦਰ ਦੇ ਰਹਿਣ ਵਾਲੇ, ਪੰਜਾਂ ਦੇ ਸੀਸ ਲਏ। ਉਸ ਤੋਂ ਉਪਰੰਤ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦੇ ਤਖ਼ਤ ਸਾਹਿਬ ਸੁਭਾਏਮਾਨ ਹਨ, ਉੱਥੇ ਸਤਿਗੁਰੂ ਜੀ ਨੇ ਸਰਬਲੋਹ ਦਾ ਬਾਟਾ ਸੁਨਹਿਰੇ 'ਤੇ ਰੱਖ ਕੇ, ਸਤਲੁਜ ਦਰਿਆ ਉਦੋਂ ਸਾਧ ਸੰਗਤ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਇਸ ਪਹਾੜੀ ਦੇ ਬਿਲਕੁਲ ਨਾਲ ਵਗਦਾ ਸੀ ਉਸ ਸਮੇਂ। ਅੱਜ ਦਰਿਆ ਕਾਫ਼ੀ ਦੂਰ ਹੋ ਗਿਆ ਉੱਥੋਂ, ਪਰ ਉਦੋਂ ਬਿਲਕੁਲ ਨਾਲ ਵਗਦਾ ਸੀ। ਉੱਥੋਂ ਸਤਲੁਜ ਦਰਿਆ ਦਾ ਜਲ ਲੈ ਕੇ ਪੁਣ ਕੇ ਸਰਬਲੋਹ ਦੇ ਬਾਟੇ ਵਿੱਚ ਜਲ ਪਾਇਆ, ਖੰਡਾ ਵਿੱਚ ਸੁਭਾਏਮਾਨ ਕੀਤਾ। ਮਾਤਾ ਅਜੀਤ ਕੌਰ ਜੀ ਆਏ, ਉਹਨਾਂ ਨੇ ਪਤਾਸੇ ਪਾਉਣ ਦੀ ਸੇਵਾ ਕੀਤੀ। ਕਈ ਵੀਰ ਇਹ ਗੱਲ ਭੁਲੇਖੇ ਨਾਲ ਕਹਿ ਦਿੰਦੇ ਆ ਕਿ ਮਾਤਾ ਸਾਹਿਬ ਦੇਵ ਕੌਰ ਜੀ ਨੇ ਪਤਾਸੇ ਪਾਏ। ਮਾਤਾ ਸਾਹਿਬ ਦੇਵ ਕੌਰ ਜੀ ਇੱਕ ਸਾਲ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹੈ। ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਇਹਨਾਂ ਦੇ ਮਾਤਾ ਜੀ ਸਾਡੇ ਪੂਜਨੀਕ ਸਤਿਗੁਰਾਂ ਦੇ ਮਹਿਲ, ਮਾਤਾ ਅਜੀਤ ਕੌਰ ਜੀ ਨੇ ਪਤਾਸੇ ਪਾਏ। ਸਤਿਗੁਰਾਂ ਨੇ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਤੋਂ ਪ੍ਰਸਾਦ ਸਵਈਏ, ਜਿਨ੍ਹਾਂ ਨੂੰ ਅੰਮ੍ਰਿਤ ਸਵਈਏ ਵੀ ਕਿਹਾ ਜਾਂਦਾ, ਸੁਧਾ ਸਵਈਏ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਚੌਪੀ ਸਾਹਿਬ ਅਤੇ ਇਸੇ ਤਰ੍ਹਾਂ ਸੰਪੂਰਨ ਸ੍ਰੀ ਆਨੰਦ ਸਾਹਿਬ, ਪੰਜ ਬਾਣੀਆਂ ਪੜ੍ਹ ਕੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ। ਉਹ ਅੰਮ੍ਰਿਤ ਦੇ ਛੱਟੇ ਪੰਜਾਂ ਦੇ ਸਰੀਰਾਂ 'ਤੇ ਜਦੋਂ ਪਾਏ ਨਾ, ਤਾਂ ਸਾਧ ਸੰਗਤ ਜੀ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ। ਪ੍ਰਭਾਵ ਹੈ ਬਿਨ ਸਾਸ 'ਤੇ ਰੱਖ ਹੈ। ਪੰਜਾਂ ਪਿਆਰਿਆਂ ਨੇ ਉਸੇ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਉੱਠ ਕੇ ਬੈਠ ਗਏ, ਇਸ਼ਨਾਨ ਕਰਾਇਆ, ਕਕਾਰ ਧਾਰਨ ਕਰਾਏ। ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ। ਇਸ ਗੱਲ ਦੀ ਗਵਾਹੀ ਅਲੀਗੜ੍ਹ ਯੂਨੀਵਰਸਿਟੀ ਵਿੱਚ ਉਹ ਪੁਰਾਣੇ ਦਸਤਾਵੇਜ਼ ਪਏ ਹੋਏ ਹੈ। ਔਰੰਗਜ਼ੇਬ ਦਾ ਇੱਕ ਖਾਸ CID ਦਾ ਅਫਸਰ, ਸੂਇਆ ਵਿਭਾਗ ਦਾ ਮੁਖੀ, ਜਿਸ ਦਾ ਨਾਮ ਉਸ ਸਮੇਂ ਅਬੁਲ ਤੁਰਾਨੀ ਹੈ, ਉਹ ਜ਼ਿਕਰ ਕਰਦਾ ਆਪਣੀ ਲਿਖਤ ਦੇ ਵਿੱਚ ਇਹ ਗੱਲ ਲਿਖਦਾ ਕਿ ਔਰੰਗਜ਼ੇਬ ਨੇ ਮੇਰੀ ਖਾਸ ਡਿਊਟੀ ਲਾਈ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੀ ਨਿੱਤ ਦੀ CID ਖੁਫੀਆ ਰਿਪੋਰਟ ਰੋਜ਼ਾਨਾ ਤਿਆਰ ਕਰਕੇ ਸ਼ਾਮ ਤੱਕ ਦਿੱਲੀ ਨੂੰ ਰੋਜ਼ ਤੋਰਿਆ ਕਰਨੀ ਹੈ ਕਿ ਉੱਥੇ ਕੀ ਕਾਰਵਾਈਆਂ ਹੋ ਰਹੀਆਂ, ਉੱਥੇ ਕਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਕਿਸ ਤਰ੍ਹਾਂ ਦੇ ਘਟਨਾ ਕ੍ਰਮ ਵਾਪਰਦੇ ਹੈ, ਉਹ ਰੋਜ਼ਾਨਾ ਮਹਾਰਾਜ ਸਾਹਿਬ ਦੀ ਖੁਫੀਆ ਰਿਪੋਰਟ ਤਿਆਰ ਕਰਦਾ। ਔਰ ਉਹਨੇ ਸ਼ਕਲ ਧਰਮੀਆਂ ਵਾਲੀ, ਸਿਰ ਉੱਤੇ ਬੋਧੀ ਰੱਖੀ ਹੋਈ ਹੈ, ਮੱਥੇ 'ਤੇ ਤਿਲਕ ਲਾਇਆ, ਗਲ ਵਿੱਚ ਜਨੇਊ ਅਤੇ ਤੇੜ ਧੋਤੀ, ਧਰਮੀ ਹੋਣ ਦਾ ਸਬੂਤ, ਧਰਮੀ ਹੋਣ ਦਾ ਭੇਖ ਬਣਾ ਕੇ ਮਹਾਰਾਜ ਦੇ ਚਰਨਾਂ 'ਚ ਆਉਂਦਾ। ਅਬੁਲ ਤੁਰਾਨੀ ਲਿਖਦਾ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਵੱਲ ਵੇਖਦੇ ਨਾ ਤਾਂ ਮੁਸਕਰਾ ਪੈਂਦੇ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਤਿਗੁਰੂ ਜਾਣਦੇ ਸਨ ਕਿ ਦੁਸ਼ਮਣ ਦਾ ਖੁਫੀਆ ਵਿਭਾਗ ਦਾ ਮੁਖੀ ਹੈ ਜਿਹੜਾ ਇੱਥੇ ਆਇਆ। ਸਰਕਾਰਾਂ ਇਹ ਸਾਧ ਸੰਗਤ ਜੀ ਹਮੇਸ਼ਾ ਹੀ ਕਰਦੀਆਂ ਹਨ, ਸਿੱਖ ਸੰਸਥਾਵਾਂ ਵਿੱਚ ਵੀ, ਸਿੱਖ ਪੰਥ ਦੀ ਵੀ, ਹੋਰ ਥਾਵਾਂ ਦੀ ਵੀ, ਸਰਕਾਰਾਂ ਹਮੇਸ਼ਾ ਖੁਫੀਆ ਰਿਪੋਰਟਾਂ ਲੈਂਦੀਆਂ ਰਹਿੰਦੀਆਂ ਹਨ। ਇਹ ਸਰਕਾਰਾਂ ਦੀ ਆਪਣੀ ਸੋਚ ਹੁੰਦੀ ਹੈ, ਰਹੋ ਵਿਚਾਰ। ਸੋ ਸਾਧ ਸੰਗਤ ਜੀ, ਅਬੁਲ ਤੁਰਾਨੀ ਲਿਖਦਾ, ਕਹਿੰਦਾ ਜਦੋਂ ਮੈਂ ਕ੍ਰਿਸ਼ਮਾ ਵੇਖਿਆ ਕਿ ਆਪੇ ਹੱਥ ਦੇ ਉਹ ਅੰਮ੍ਰਿਤ ਨੂੰ, ਕਿਉਂਕਿ ਸਾਧ ਸਿੰਘ ਜੀ ਮੁਸਲਮਾਨ ਧਰਮ ਦੇ ਵਿੱਚ ਅੰਮ੍ਰਿਤ ਨੂੰ ਆਪੇ ਹੱਥ ਕਿਹਾ ਜਾਂਦਾ ਹੈ, ਈਸਾਈ ਧਰਮ ਦੇ ਵਿੱਚ ਬਪਤਿਸਮਾ ਕਿਹਾ ਜਾਂਦਾ ਹੈ, ਸਨਾਤਨ ਧਰਮ ਦੇ ਵਿੱਚ ਇਸ ਨੂੰ ਅੰਮ੍ਰਿਤ ਵੀ ਕਿਹਾ ਜਾਂਦਾ ਹੈ। ਉਹ ਕਹਿੰਦਾ ਜਦੋਂ ਮੈਂ ਆਪੇ ਹੱਥ ਦਾ ਇਹ ਕ੍ਰਿਸ਼ਮਾ ਦੇਖਿਆ ਕਿ ਮਰੇ ਬੰਦਿਆਂ 'ਤੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਦੇ ਗੁਰੂ ਨੇ ਛਿੱਟੇ ਪਾਏ ਤਾਂ ਉੱਠ ਕੇ ਬੈਠ ਕੇ ਜਿਉਂਦੇ ਹੋ ਗਏ, ਤਾਂ ਕ੍ਰਿਸ਼ਮਾ ਦੇਖ ਕੇ ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਕੀ ਵੇਖਿਆ? ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਸਾਧ ਸੰਗਤ ਜੀ, ਜਦੋਂ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਜਿਸ ਸਮੇਂ ਆਰੰਭ ਹੋਈ ਉਦੋਂ ਨੀਂਹ ਪੱਥਰ ਰੱਖਣ ਦੀ ਸੇਵਾ ਵਿੱਚ ਪੰਜਾਂ ਵਿੱਚੋਂ ਇੱਕ ਸਨ। ਉਹਨਾਂ ਨੇ ਜਦੋਂ ਉੱਥੇ ਜਾ ਕੇ ਵੇਖਿਆ ਤੇ ਤਾਂਬੇ ਦੇ ਪੱਤਰੇ ਥੱਲਿਓਂ ਨਿਕਲੇ ਨੀਹਾਂ ਪੁੱਟਦਿਆਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਵਕਤ ਉਹਨਾਂ ਤਾਂਬੇ ਦੇ ਪੱਤਰਿਆਂ ਵਿੱਚ ਇਹ ਸਾਰਾ ਉਲੇਖ ਕੀਤਾ ਹੋਇਆ ਸੀ ਕਿ ਉਸ ਸਮੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿੱਥੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਿਆ, ਉੱਥੇ ਗੁਰੂ ਕੇ ਮਹਿਲਾਂ ਨੇ ਵੀ, ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੇ ਵੀ ਅੰਮ੍ਰਿਤ ਛਕਿਆ, ਮਾਤਾ ਗੁਜਰ ਕੌਰ ਜੀ ਨੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਚਾਰੇ ਸਾਹਿਬਜ਼ਾਦਿਆਂ ਨੂੰ ਵੀ ਅੰਮ੍ਰਿਤ ਛਕਾਇਆ, ਔਰ 20,000 ਸੰਗਤਾਂ ਨੇ ਇੱਕੋ ਦਿਨ ਅੱਜ ਦੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। 20,000 ਸੰਗਤ ਨੇ ਸਾਧ ਸੰਗਤ ਜੀ, ਉਸ ਵਕਤ ਅੱਬਲ ਤਰਾਨੀ ਲਿਖਦਾ ਮੈਥੋਂ ਰਿਹਾ ਨਾ ਗਿਆ, ਮੈਂ ਸਤਿਗੁਰੂ ਦੇ ਚਰਨਾਂ 'ਚ ਗਿਆ, ਹੱਥ ਜੁੜ ਗਏ, ਗਲ ਵਿੱਚ ਪੱਲਾ ਹੈ, ਅੱਖਾਂ ਵਿੱਚ ਪਛਤਾਤਾਪ ਦੇ ਅੱਥਰੂ ਹੈ ਕਿ ਇਹ ਕਲਗੀਆਂ ਵਾਲਿਆ, ਤੂੰ ਇੰਨਾ ਬਖਸ਼ਿੰਦਾ, ਵੱਡੇ ਵੱਡੇ ਪਾਪੀਆਂ ਨੂੰ ਵੀ ਬਖਸ਼ ਦਿੰਦਾ, ਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਤੇਰਾ ਸਭ ਤੋਂ ਵੱਡਾ ਗੁਨਾਹਗਾਰ ਹੈ, ਮੈਨੂੰ ਤੂੰ ਬਖਸ਼ ਸਕਦਾ? ਮਹਾਰਾਜ ਮੁਸਕਰਾਏ, ਮੁਸਕਰਾ ਕੇ ਕਹਿਣ ਲੱਗੇ, ਆ ਅਬੁਲ ਤਰਾਨੀ ਤੇਰੀ ਕੀ ਇੱਛਾ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦਾ ਦਾਨ ਬਖਸ਼ ਦਿਓ, ਮੈਂ ਇੱਕੋ ਦਾਤ ਮੰਗਦਾ। ਤੇ ਮਹਾਰਾਜ ਕਹਿੰਦੇ, ਜਿੱਥੇ ਹੋਰ ਸੰਗਤਾਂ ਨੇ ਅੰਮ੍ਰਿਤ ਛਕਿਆ, ਆ ਖੰਡੇ ਦਾ ਅੰਮ੍ਰਿਤ ਤੂੰ ਵੀ ਛਕ ਲੈ, ਤੂੰ ਵੀ ਮੁਕਤ ਹੋ ਜਾਏਗਾ। ਕਵੀ ਸੈਨਾਪਤ ਜੀ ਨੇ ਲਿਖਿਆ, ਖੰਡੇ ਕੀ ਪਹੁਲ ਦਈ, ਕਰਨ ਹਾਰ ਪ੍ਰਭ ਸੋਏ, ਕੀ ਉਹ ਦੱਸੋ ਦਿਸ ਖਾਲਸਾ, ਤਾਂ ਬਿਨਾਂ ਅਵਰ ਨਾ ਕੋਏ। ਉਸ ਸਮੇਂ ਦੇ ਵਾਕਿਆਤ ਨੂੰ ਕਵੀ ਸੈਨਾਪਤ ਜੀ ਬੜੇ ਸੁੰਦਰ ਸ਼ਬਦਾਂ ਵਿੱਚ ਲਿਖਦੇ ਹੈ, ਖੰਡੇ ਕੀ ਪਹੁਲ ਦਈ, ਕਰਨ ਹਾਰ ਪ੍ਰਭ ਸੋਏ, ਕੀ ਉਹ ਦੱਸੋ ਦਿਸ ਖਾਲਸਾ, ਤਾਂ ਬਿਨਾਂ ਅਵਰ ਨਾ ਕੋਏ। ਜਿੱਧਰ ਨਿਗਾਹ ਪੈ ਰਹੀ ਹੈ ਖਾਲਸਾ ਹੀ ਨਜ਼ਰ ਆ ਰਿਹਾ ਹੈ, ਗੁਰਸਿੱਖ ਅੰਮ੍ਰਿਤ ਮਾਏ ਅੰਮ੍ਰਿਤਧਾਰੀ ਮਾਈਆਂ ਭਾਈਆਂ ਬੱਚਿਆਂ ਬਜ਼ੁਰਗਾਂ ਦੇ ਦਰਸ਼ਨ ਹੋ ਰਹੇ ਹੈ। ਅੱਬਲ ਤਰਾਨੀ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਬਖਸ਼ਿਆ, ਅੰਮ੍ਰਿਤ ਛਕਾ ਕੇ ਨਾਮ ਅਜਮੇਰ ਸਿੰਘ ਰੱਖਿਆ। ਉਹ ਭਾਈ ਅਜਮੇਰ ਸਿੰਘ ਲਿਖਦਾ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ, ਮੈਂ ਅਖੀਰਲੀ ਰਿਪੋਰਟ ਤੇਰੇ ਪਾਸ ਆਪਣੇ ਜੀਵਨ ਦੀ ਭੇਜ ਰਿਹਾ ਕਿ ਔਰੰਗਜ਼ੇਬ, ਇਹ ਗੁਰੂ ਇਸ ਧਰਤੀ ਦਾ ਪ੍ਰਤੱਖ ਖੁਦਾ ਹੈ, ਖੁਦਾ ਖੁਦਾ ਤੋਂ ਬਿਨਾਂ ਐਡਾ ਵੱਡਾ ਕ੍ਰਿਸ਼ਮਾ ਕੋਈ ਨਹੀਂ ਦਿਖਾ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖੁਦਾ ਹਨ, ਖੁਦਾ ਨਾਲ ਟੱਕਰ ਨਾ ਲੈ, ਇਹ ਤੇਰੀ ਬੜੀ ਵੱਡੀ ਭੁੱਲ ਹੈ। ਜੇ ਤੂੰ ਟੱਕਰ ਲਵੇਂਗਾ, ਤੇਰਾ ਜ਼ੁਲਮੀ ਰਾਜ ਔਰ ਤੇਰੇ ਤਖ਼ਤ ਦੀਆਂ ਹਮੇਸ਼ਾ ਲਈ ਜੜ੍ਹਾਂ ਪੁੱਟੀਆਂ ਜਾਣਗੀਆਂ, ਤੇਰਾ ਰਾਜ ਨਹੀਂ ਰਹੇਗਾ, ਤੇਰਾ ਨਾਮ ਲੈਣ ਵਾਲਾ ਵੀ ਨਹੀਂ ਦੁਨੀਆਂ 'ਤੇ ਕੋਈ ਰਹੇਗਾ। ਆਪਣਾ ਦਿਲ ਸਾਫ਼ ਕਰਕੇ, ਮਨ ਨੂੰ ਸ਼ੁੱਧ ਕਰਕੇ ਇੱਥੇ ਆ ਜਾ। ਇਹ ਗੁਰੂ ਐਡਾ ਦਿਆਲੂ ਹੈ, ਜਿੰਨੇ ਵੀ ਤੂੰ ਪਾਪ ਕੀਤੇ, ਭਾਵੇਂ ਤੂੰ ਇਹਨਾਂ ਦੇ ਪਿਤਾ ਨੂੰ ਵੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦੁਨੀਆਂ ਦੇ ਅੰਦਰ ਸ਼ਹੀਦ ਕਰ ਦਿੱਤਾ, ਤਲਵਾਰ ਦੇ ਘਾਟ ਉਤਾਰ ਦਿੱਤਾ, ਧਨ ਨਾਲੋਂ ਸੀਸ ਜੁਦਾ ਕਰ ਦਿੱਤਾ, ਪਰ ਜੇ ਤੂੰ ਉਹਨਾਂ ਗੁਨਾਹਾਂ ਦੀ ਮਾਫ਼ੀ ਮੰਗ ਲਵੇਂਗਾ, ਤਾਂ ਇਹ ਦਿਆਲੂ ਐਡਾ ਵੱਡਾ ਸਤਿਗੁਰੂ ਹੈ, ਤੇਰੇ ਗੁਨਾਹਾਂ ਦੀ ਮੁਆਫ਼ੀ ਦੇ ਦੇਗਾ ਔਰ ਤੂੰ ਇਸ ਗੁਰੂ ਦੇ ਅਨੁਸਾਰੀ ਹੋ ਜਾ, ਜੇ ਜ਼ਿੰਦਗੀ ਦੇ ਚਾਰ ਦਿਨ ਸੁੱਖ ਦੇ ਗੁਜ਼ਾਰਨਾ ਚਾਹੁੰਦਾ। ਵਰਨਾ ਇਸ ਗੁਰੂ ਦੇ ਨਾਲ ਟੱਕਰ ਲੈ ਕੇ ਕੋਈ ਸੁਖੀ ਨਹੀਂ ਰਹੇਗਾ। ਔਰ ਦੂਸਰਾ ਮੇਰੀ ਜ਼ਿੰਦਗੀ ਦੀ ਅਖੀਰਲੀ ਰਿਪੋਰਟ ਹੈ, ਮੈਂ ਇਸ ਗੁਰੂ ਦਾ ਸਿੰਘ ਸੱਜ ਗਿਆ, ਅੱਜ ਤੋਂ ਮੈਂ ਆਪਣਾ ਤਨ ਮਨ ਧਨ ਇਸ ਗੁਰੂ ਤੋਂ ਕੁਰਬਾਨ ਕਰਾਂਗਾ। ਇਹ ਨੇਕ ਨੀਤੀ ਨਾਲ ਮੈਂ ਤੈਨੂੰ ਆਪਣੇ ਵੱਲੋਂ ਚਿੱਠੀ ਲਿਖ ਰਿਹਾ, ਜੇ ਤੂੰ ਅਮਲ ਕਰੇਗਾ ਤੇਰਾ ਜੀਵਨ ਦੋਈ ਜਹਾਨੀ ਸੁਰਖਰੂ ਹੋ ਜਾਏਗਾ, ਨਹੀਂ ਦੋਜਕਾਂ ਦੀ ਅੱਗ ਵਿੱਚ ਸੜਨ ਵਾਸਤੇ ਔਰੰਗਜ਼ੇਬ ਹਮੇਸ਼ਾ ਲਈ ਤਿਆਰ ਹੋ ਜਾ, ਤਿਆਰੀ ਕਰ ਲੈ। ਥੱਲੇ ਆਪਣੇ ਦਸਖਤ ਕਰ ਦਿੰਦੇ ਆ ਭਾਈ ਜਮੇਰ ਸਿੰਘ। ਔਰ ਸਾਧ ਸੰਗਤ ਜੀ, ਇਸ ਤੋਂ ਵੱਡੀ ਅਕੱਟ ਦਲੀਲ ਕੀ ਹੋ ਸਕਦੀ ਹੈ। ਅੱਜ ਦੇ ਦਿਨ ਉਹ ਕ੍ਰਿਸ਼ਮਾ ਮੇਰੇ ਸਤਿਗੁਰੂ ਨੇ ਕੀਤਾ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤਾਨ ਮਿਲਾਇਆ, ਅੰਮ੍ਰਿਤ ਦੀ ਡਾਟ ਸਾਨੂੰ ਬਖਸ਼ੀ। ਔਰ 1706 ਈਸਵੀ ਦੇ ਵਿੱਚ ਜਦੋਂ ਹਜ਼ੂਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਏ, ਉਸ ਵਕਤ ਸਾਧ ਸੰਗਤ ਜੀ ਮਾਲਵੇ ਦੇ ਇਲਾਕੇ ਵਿੱਚ ਮਰੀ ਪਈ ਹੋਈ ਸੀ। ਪੁਰਾਣੇ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ, ਮਰੀ ਨੂੰ ਹੈਜੇ ਦਾ ਰੋਗ ਜਿਹੜਾ ਲੱਗ ਜਾਏ ਉਹਨੂੰ ਮਰੀ ਕਿਹਾ ਜਾਂਦਾ ਸੀ। ਦੁਨੀਆ ਲੱਖਾਂ ਦੀ ਗਿਣਤੀ ਵਿੱਚ ਮਰ ਰਹੀ ਹੈ। ਦਸਮ ਪਾਤਸ਼ਾਹ ਜੀ ਨੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮਰੀ ਤੋਂ ਬਚਾਓ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਵਿਸਾਖੀ ਦੇ ਦਿਹਾੜੇ 'ਤੇ ਜਿਹੜਾ ਜਿਹੜਾ ਵੀ ਪ੍ਰਾਣੀ ਤਖ਼ਤ ਸ੍ਰੀ ਦਮਦਮਾ ਸਾਹਿਬ ਆ ਕੇ ਖੰਡੇ ਦਾ ਅੰਮ੍ਰਿਤ ਛਕ ਲਵੇਗਾ, ਉਹਨੂੰ ਮਰੀ ਨਹੀਂ ਪਵੇਗੀ ਕਦੇ ਵਾਸਤੇ ਵੀ। ਅੱਜ ਦੇ ਦਿਨ 1706 ਈਸਵੀ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਸੰਚਾਰ ਹੋਇਆ। ਪੰਜਾਂ ਪਿਆਰਿਆਂ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹਨਾਂ ਗੁਰਸਿੱਖਾਂ ਨੇ ਸੇਵਾ ਨਿਭਾਈ। 1,20,000 ਪ੍ਰਾਣੀਆਂ ਨੇ ਅੱਜ ਦੇ ਦਿਨ ਵਿਸਾਖੀ ਦੇ ਦਿਹਾੜੇ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸੋ ਸਾਧ ਸੰਗਤ ਜੀ, ਮਰੀ ਦਾ ਰੋਗ ਕੱਟ ਦਿੱਤਾ ਇਸ ਅੰਮ੍ਰਿਤ ਦੀ ਸ਼ਕਤੀ ਨੇ, ਮਾਲਵੇ ਵਿੱਚੋਂ ਮਰੀ ਦੂਰ ਕਰ ਦਿੱਤੀ। ਔਰ ਮਾਲੋ ਮਾਲ ਮਾਲਵਾ ਮੇਰਾ ਇਹ ਬਚਨ ਕਹਿ ਕੇ ਮਾਣ ਬਖਸ਼ਿਆ ਉਸ ਧਰਤੀ ਨੂੰ। ਇਹ ਅੰਮ੍ਰਿਤ ਦੀ ਸ਼ਕਤੀ ਆ ਗੁਰਸਿੱਖੋ। ਦੁਨੀਆ ਭਰ ਵਿੱਚ ਜਿੱਥੇ ਵੀ ਕੋਈ ਗੁਰਸਿੱਖ ਮਾਈ ਭਾਈ ਬੈਠੇ ਹੈ, ਅੱਜ ਭਾਈ ਆਪਣਾ ਮਨ ਬਣਾਓ, ਖੰਡੇ ਦਾ ਅੰਮ੍ਰਿਤ ਛਕੋ। ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅੰਮ੍ਰਿਤ ਸੰਚਾਰ ਹੋ ਰਹੇ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਸੰਚਾਰ ਹੋ ਰਹੇ ਹੈ। ਵੱਖ ਵੱਖ ਦੁਨੀਆ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ 'ਤੇ ਗੁਰੂ ਘਰਾਂ ਵਿੱਚ ਅੰਮ੍ਰਿਤ ਸੰਚਾਰ ਹੋ ਰਹੇ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਜੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੋ ਇਹ ਮਹਾਨ ਸਤਿਗੁਰੂ ਜੀ ਨੇ ਰਹਿਮਤ ਸਾਡੇ ਉੱਤੇ ਕੀਤੀ ਹੈ। ਸੋ ਸਾਧ ਸੰਗਤ ਜੀ, 13 ਅਪ੍ਰੈਲ 1919 ਦੀ ਵਿਸਾਖੀ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਜਲਿਆਂ ਵਾਲੇ ਬਾਗ ਦਾ ਸਾਕਾ ਵਰਤਾਇਆ। ਅਣਗਿਣਤ ਸਿੱਖ ਸੰਗਤਾਂ ਨੂੰ ਦਿਨ ਦਿਹਾੜੇ ਸ਼ਾਂਤਮਈ ਜ਼ੁਲਮਾਂ ਦਾ ਪ੍ਰਦਰਸ਼ਨ ਕਰ ਰਹੇ ਸਨ। ਜ਼ੁਲਮਾਂ ਦੇ ਜੋ ਜ਼ੁਲਮ ਅਤੇ ਅੱਤਿਆਚਾਰ ਸਮੇਂ ਦੀ ਹਕੂਮਤ ਦੇ ਖਿਲਾਫ਼ ਜੋ ਜ਼ੁਲਮ ਅਤੇ ਅੱਤਿਆਚਾਰ ਸਮੇਂ ਦੀ ਹਕੂਮਤ ਕਰ ਰਹੀ ਸੀ, ਉਸ ਦੇ ਖਿਲਾਫ਼ ਸ਼ਾਂਤਮਈ ਆਵਾਜ਼ ਉਠਾ ਰਹੇ ਸਨ, ਸ਼ਾਂਤਮਈ। ਔਰ ਸੰਗਤਾਂ ਦਰਬਾਰ ਸਾਹਿਬ ਤੋਂ ਇਸ਼ਨਾਨ ਕਰਕੇ, ਦਰਸ਼ਨ ਕਰਕੇ ਜਲਿਆਂ ਵਾਲੇ ਬਾਗ ਵਿਖੇ ਜੁੜੀਆਂ ਹੋਈਆਂ ਸਨ। ਪਰ 1919 ਦੀ ਵਿਸਾਖੀ ਨੂੰ ਸਮੇਂ ਦੀ ਜ਼ਾਲਮ ਹਕੂਮਤ ਨੇ ਹਜ਼ਾਰਾਂ ਸੰਗਤਾਂ ਨੂੰ ਘੇਰਾ ਪਾ ਕੇ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਭੁੰਨ ਕੇ ਸ਼ਹੀਦ ਕਰ ਦਿੱਤਾ। ਉਹਨਾਂ ਸ਼ਹੀਦਾਂ ਦੀ ਵੀ 100 ਸਾਲਾ ਸ਼ਤਾਬਦੀ ਆਪਾਂ ਮਨਾ ਰਹੇ ਹਾਂ, ਪਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਜਿਨ੍ਹਾਂ ਲੋਕਾਂ ਦੀ ਖਾਤਰ, ਜਿਸ ਇਸ ਹਿੰਦੁਸਤਾਨ ਦੇ ਰਾਜ ਭਾਗ ਦੀ ਖਾਤਰ, ਹਿੰਦੁਸਤਾਨ ਦੀ ਗੁਲਾਮੀ ਨੂੰ ਗਲੋਂ ਲਾਉਣ ਵਾਸਤੇ 80% ਤੋਂ ਉੱਤੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਅੱਜ ਉਸੇ ਸਿੱਖ ਕੌਮ ਦੇ ਨਾਲ ਥਾਂ ਥਾਂ ਬੜਾ ਭਾਰੀ ਵਿਤਕਰਾ ਕੀਤਾ ਜਾਂਦਾ। ਕਦੇ ਸਾਡੇ ਗੁਰਦੁਆਰਿਆਂ ਦੇ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਕਦੇ ਸਾਡੇ ਹੱਕਾਂ 'ਤੇ ਡਾਕਾ ਮਾਰਿਆ ਜਾਂਦਾ, ਕਦੇ ਦਿਨ ਦਿਹਾੜੇ ਕੋਈ ਸਿੱਖ ਇਕੱਲਾ ਕਿਤੇ ਵੀ ਦਿਖਾਈ ਦੇ ਦਿੰਦਾ ਤਾਂ ਕੁਝ ਐਸੇ ਸਿਰ ਫਿਰੇ ਲੋਕ ਸਿੱਖਾਂ 'ਤੇ ਹਮਲਾ ਕਰਨ ਤੁਰ ਪੈਂਦੇ ਆ। ਆ ਪਿਛਲੇ ਦਿਨੀ ਸਿੱਖਾਂ ਦੀਆਂ ਦੁਕਾਨਾਂ 'ਤੇ ਦਿੱਲੀ ਵਿੱਚ ਵੀ ਹਮਲਾ ਹੋਇਆ। ਐਡੀ ਵੱਡੀ ਸਿੱਖ ਕੌਮ ਜਿਸਨੇ ਹਿੰਦੁਸਤਾਨ ਨੂੰ ਗੁਲਾਮੀ ਦੀਆਂ ਬੇੜੀਆਂ ਵਿੱਚੋਂ ਆਜ਼ਾਦ ਕਰਾਇਆ ਹੋਵੇ, ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ, ਗੁਰਸਿੱਖਾਂ ਦੀਆਂ ਅਣਗਿਣਤ ਕੁਰਬਾਨੀਆਂ, ਅੱਜ ਉਸੇ ਸਿੱਖ ਕੌਮ ਦੇ ਨਾਲ ਐਡਾ ਵੱਡਾ ਵਿਸ਼ਵਾਸ ਕੀਤਾ ਘਾਤ ਕੀਤਾ ਜਾ ਰਿਹਾ। ਮੈਂ ਸਮੇਂ ਦੇ ਹਾਕਮਾਂ ਨੂੰ ਕਹਿਣਾ ਚਾਹੁੰਦਾ, ਸਿੱਖਾਂ ਨਾਲ ਬੇਇਨਸਾਫ਼ੀ ਨਾ ਕਰੋ, ਸਿੱਖਾਂ ਨਾਲ ਧੱਕਾ ਨਾ ਕਰੋ। ਇਹ ਸਿੱਖ ਕੌਮ ਕਲਗੀਆਂ ਵਾਲੇ ਦੀ ਕੌਮ ਹੈ, ਬੜੀ ਦਿਆਲੂ ਹੈ, ਬੜੀ ਬਖਸ਼ਿੰਦ ਹੈ ਔਰ ਬੜੀ ਸ਼ੂਰਬੀਰ ਬਹਾਦਰਾਂ ਦੀ ਕੌਮ ਹੈ। ਇਸ ਕੌਮ ਦਾ ਹਮੇਸ਼ਾ ਹੀ ਸਤਿਕਾਰ ਕਰੋ। ਸਿੱਖ ਹੱਕਾਂ ਦੀ ਖਾਤਰ ਜੋ ਸਿੱਖਾਂ ਦੀ ਆਵਾਜ਼ ਉੱਠਦੀ ਹੈ, ਉਸ ਨੂੰ ਪਹਿਲ ਦੇ ਆਧਾਰ 'ਤੇ ਸਿੱਖ ਹੱਕਾਂ ਦੀ ਉੱਠਦੀ ਆਵਾਜ਼ ਨੂੰ ਪੂਰਾ ਕਰਨਾ ਇਹ ਸਮੇਂ ਦੀ ਹਕੂਮਤ ਦਾ ਫਰਜ਼ ਹੈ। ਇਹ ਜਲਿਆਂ ਵਾਲੇ ਬਾਗ ਦੀ ਸ਼ਤਾਬਦੀ ਤੋਂ ਇਹ ਗੱਲ ਦੇਖਣੀ ਚਾਹੀਦੀ ਹੈ। ਪਹਿਲਾਂ ਕਿੰਨਾ ਚਿਰ ਰੌਲਾ ਪਾਏ ਗਏ, ਕਿਸੇ ਨੇ ਨਹੀਂ ਸੁਣੀ। ਜਦੋਂ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ, ਉਦੋਂ ਹੀ ਅੰਗਰੇਜ਼ ਸਾਮਰਾਜ ਦੇ ਹਕੂਮਤ ਦਾ ਤਖ਼ਤ ਹਿੱਲਿਆ ਸੀ। ਤਾਂ ਇੱਥੋਂ ਅੱਗੇ ਤੋਂ ਅੱਗੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ, 80% ਕੁਰਬਾਨੀਆਂ ਹੋਈਆਂ। ਇਸੇ ਤਰ੍ਹਾਂ 13 ਅਪ੍ਰੈਲ 1978 ਨੂੰ ਜਦੋਂ ਨਕਲੀ ਨਰਕਧਾਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ, ਤਾਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰੂ ਦੇ ਅਦਬ ਲਈ, ਸਤਿਕਾਰ ਲਈ ਇਸੇ ਸਥਾਨ ਮੰਜੀ ਸਾਹਿਬ ਤੋਂ ਆਵਾਜ਼ ਉਠਾਈ। ਤਾਂ ਉਸ ਸਮੇਂ ਦਮਦਮੀ ਟਕਸਾਲ ਜਥੇ ਦੇ ਸਿੰਘਾਂ ਨੇ ਔਰ ਬਹੁਤ ਹੀ ਸਨਮਾਨਯੋਗ ਪੰਥ ਦੀ ਮਹਾਨ ਜਥੇਬੰਦੀ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਮਿਲ ਕੇ, ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਮਿਲ ਕੇ ਅਖੰਡ ਕੀਰਤਨੀ ਜਥੇ ਵੱਲੋਂ ਜਥੇਦਾਰ ਅਮਰ ਸ਼ਹੀਦ ਧੰਨ ਭਾਈ ਫੌਜਾ ਸਿੰਘ ਜੀ, ਮਹਾਂਪੁਰਖਾਂ ਵੱਲੋਂ ਦਮਦਮੀ ਟਕਸਾਲ ਵੱਲੋਂ ਜਥੇਦਾਰ ਭਾਈ ਰਣਵੀਰ ਸਿੰਘ ਜੀ ਫੌਜੀ, ਇਹ ਦੋਨੋਂ ਜਥੇਦਾਰਾਂ ਦੀ ਅਗਵਾਈ ਵਿੱਚ ਉਹਨਾਂ ਨੂੰ ਬੇਅਦਬੀ ਤੋਂ ਰੋਕਣ ਵਾਸਤੇ ਜਦੋਂ ਇੱਥੋਂ ਜਥਾ ਭੇਜਿਆ, ਤਾਂ ਨਕਲੀ ਨਰਕਧਾਰੀਆਂ ਨੇ ਸਮੇਂ ਦੀ ਹਕੂਮਤ ਦੀ ਸ਼ਹਿ 'ਤੇ ਸ਼ਾਂਤਮਈ ਗੁਰਸਿੱਖਾਂ ਨੂੰ ਸਤਿਗੁਰੂ ਦੇ ਅਦਬ ਲਈ ਆਵਾਜ਼ ਉਠਾਉਂਦਿਆਂ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤਾ। ਉਹ 13 ਸਿੰਘ ਅੱਜ ਦੇ ਦਿਨ ਸ਼ਹੀਦ ਕੀਤੇ ਸਨ। ਇਹ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਸ਼ਹੀਦ ਹੋਏ। ਐਸੇ ਮਹਾਨ ਦਿਹਾੜੇ ਆਪਾਂ ਮਨਾ ਰਹੇ ਹੋ, ਆਓ ਸਤਿਗੁਰੂ ਜੀ ਦੇ ਸ਼੍ਰੀ ਮੁਖ ਵਾਕ ਦੀ ਕਥਾ ਵੀ, ਵੈਸਾਖ ਦੇ ਮਹੀਨੇ ਦੀ ਵੀ ਕਥਾ ਥੋੜ੍ਹੇ ਮਿੰਟਾਂ ਵਿੱਚ ਆਪਾਂ ਸਰਵਣ ਕਰਨੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਸਾਨੂੰ ਪਾਪ ਕਰਮਾਂ ਵੱਲੋਂ ਰੋਕਣ ਲਈ। ਇਹ ਪਾਵਨ ਸ਼ੁਭ ਸਿੱਖਿਆਦਾਇਕ ਸਤਿਗੁਰੂ ਜੀ ਦਾ ਇਹ ਸ਼੍ਰੀ ਮੁਖ ਵਾਕ ਹੈ, ਇਸ ਨੂੰ ਹੁਕਮਨਾਮਾ ਵੀ ਕਿਹਾ ਜਾਂਦਾ ਹੈ। ਜਿੱਥੇ ਗੁਰੂ ਦੇ ਹੁਕਮ ਲਾਗੂ ਹੁੰਦੇ ਹੈ ਉਹ ਹੁਕਮਨਾਮਾ ਹੁੰਦਾ ਹੈ। ਮਹਾਂਵਾਕ ਵੀ ਹੁੰਦੇ ਆ, ਆਵੰਤਰ ਵਾਕ ਵੀ ਹੁੰਦੇ ਆ, ਵਿਆਖਿਆ ਨਹੀਂ ਕਰਨ ਦਾ ਸਮਾਂ। ਇਹ ਸਤਿਗੁਰੂ ਜੀ ਦਾ ਹੁਕਮਨਾਮਾ ਹੈ, ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ,
ਜਤਨ ਕਰੈ ਮਾਨੁਖ ਡਹਿਕਾਵੈ।
ਇਹ ਜਿਹੜਾ ਲਾਲਚੀ ਮਨੁੱਖ ਹੈ, ਲੋਭੀ ਮਨੁੱਖ ਹੈ, ਇਹ ਬੜੇ ਯਤਨ ਕਰਦਾ, ਕੋਸ਼ਿਸ਼ਾਂ ਕਰਦਾ ਕਿ ਆਪਣੇ ਲਾਲਚ ਨੂੰ, ਲੋਭ ਨੂੰ ਪੂਰਾ ਕਰਨ ਵਾਸਤੇ ਡਹਿਕਾਵੈ ਨਾਮ ਲੋਕਾਂ ਨੂੰ ਧੋਖਾ ਦਿੰਦਾ, ਠੱਗੀਆਂ ਕਰਦਾ, ਠੱਗੀਆਂ ਮਾਰਦਾ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਧਾਰਾ ਪੈ ਆਣ ਲੁਟਾਵੈ। ਇਹ ਬੜੇ ਪ੍ਰਪੰਚ ਰਚਦਾ, ਧਨ ਦੇ ਲਾਲਚ ਵਾਸਤੇ, ਲੋਭ ਵਾਸਤੇ ਬੜੇ ਯਤਨ ਕਰਦਾ, ਬੜੀਆਂ ਠੱਗੀਆਂ ਮਾਰਦਾ ਹੈ, ਬੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਰਹਿੰਦਾ ਹੈ ਹਮੇਸ਼ਾ ਵਾਸਤੇ।
ਉਹ ਅੰਤਰ ਜਾਮੀ ਜਾਣਾ,
ਲੋਭੀ ਹੈ, ਲਾਲਚੀ ਮਨੁੱਖ, ਤੂੰ ਇਹ ਭੁਲੇਖੇ ਵਿੱਚ ਹੈ, ਤੇਰੀਆਂ ਠੱਗੀਆਂ ਨੂੰ, ਤੇਰੇ ਧੋਖੇਬਾਜ਼ੀਆਂ ਨੂੰ ਤੂੰ ਇਹ ਸਮਝਦਾ, ਕੋਈ ਨਹੀਂ ਦੇਖ ਰਿਹਾ, ਦੇਖਣ ਵਾਲਾ ਹੈ ਤੇਰੇ ਸਿਰ 'ਤੇ। ਉਹ ਅੰਤਰਜਾਮੀ ਵਾਹਿਗੁਰੂ ਜਿਹੜਾ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ, ਉਹ ਜਾਣਦਾ ਹੈ ਕਿ ਤੂੰ ਕੀ ਧੋਖੇ ਦੇ ਰਿਹਾ, ਕੀ ਠੱਗੀਆਂ ਕਰ ਰਿਹਾ ਹੈ, ਕੀ ਨਾਪਾਕ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਹੈ।
ਪਾਪ ਕਰੇ ਕਰ ਮੁਕਰ ਪਾਵੈ।
ਉਲਟਾ ਪਾਪ ਕਰਦਾ ਫਿਰ ਮੁਕਰ ਜਾਂਦਾ ਕਿ ਮੈਂ ਕੀਤਾ ਹੀ ਨਹੀਂ। ਪੈਰ ਪੈਰ ਤੇ ਬੰਦਾ ਕਈਆਂ ਦੀ ਆਦਤ ਹੈ, ਪਹਿਲਾਂ ਗੱਲ ਕਹਿ ਦੇਣੀ ਫਿਰ ਮੁਕਰ ਜਾਣਾ, ਫਿਰ ਮੁਕਰ ਜਾਣਾ। ਕਹਿੰਦੇ ਕਦਮ ਕਦਮ ਤੇ ਪਾਪ ਕਰਦਾ ਫਿਰ ਮੁਕਰਦਾ ਹੈ ਅਸਲੀਅਤ ਤੋਂ।
ਕਰਾ ਨਿਰਬਾਨਾ,
ਨਿਵਾਸ ਵੀ ਬੜਾ ਤੂੰ ਧਰਮੀਆਂ ਵਾਲਾ ਪਾਇਆ, ਨਿਰਬਾਨਾ ਫਕੀਰਾਂ ਵਾਲਾ, ਤਿਆਗੀਆਂ ਵਾਲਾ, ਕਿ ਬਾਨ ਮੈਂ ਦੁੱਖਾਂ ਤੋਂ ਵੀ ਰਹਿਤ ਆਪਣੇ ਆਪ ਨੂੰ ਇਸ ਤਰ੍ਹਾਂ ਸਿੱਧ ਕਰਦਾ, ਪਰ ਧਰਮ ਦੇ ਪਰਦੇ ਵਿੱਚ ਪਾਪ ਬੜੇ ਕਰਦਾ, ਇਸ ਕਰਕੇ ਬੜੀ ਛੇਤੀ ਮੁਕਰਦਾ ਹੈ।
ਜਾਣਤ ਦੂਰ ਤੁਮੈ ਪ੍ਰਭ ਨੇਰ,
ਤੂੰ ਇਹ ਗੱਲ ਜਾਣਦਾ ਕਿ ਪ੍ਰਭੂ ਪਰਮੇਸ਼ਰ ਤੇਰੇ ਤੋਂ ਦੂਰ ਹੈ, ਪਰ ਉਹ ਦੂਰ ਨਹੀਂ। ਤੂੰ ਸੋਚਦਾ ਕਿ ਦੂਰ ਹੈ, ਪਰਦੇ ਵਿੱਚ ਪਾਪ ਕਰਦਾ। ਲੂ ਕਰਤ ਵਿਕਾਰ ਵਿਖੜੇ, ਪ੍ਰਭ ਨੇੜ ਹੂੰ ਤੇ ਨੇੜਿਆ, ਉਹ ਨੇੜੇ ਤੋਂ ਨੇੜੇ ਹੋ ਕੇ ਵੇਖਦਾ। ਇਸ ਕਰਕੇ ਤੂੰ ਜਾਣਦਾ ਕਿ ਪ੍ਰਭੂ ਮੇਰੇ ਤੋਂ ਪਤਾ ਨਹੀਂ ਦੂਰ ਹੈ।
ਉੱਤ ਤੱਕ ਉੱਤ ਤੇ ਉੱਤ ਪੇਖਾ,
ਉਹ ਤਾਂ ਉੱਤੋਂ ਲੈ ਕੇ ਇੱਥੇ ਤੱਕ ਜੋ ਵੀ ਸੰਸਾਰ ਵਿੱਚ ਵਰਤਾਰਾ ਵਰਤਦਾ ਉਸ ਦੀ ਦ੍ਰਿਸ਼ਟੀ ਗੋਚਰ ਦੇ ਵਿੱਚ ਸਾਰਾ ਕੁਝ ਉਸ ਦੀ ਦ੍ਰਿਸ਼ਟੀ ਵਿੱਚ ਦੀ ਹੋ ਕੇ ਆਉਂਦਾ। ਕਹਿੰਦੇ ਐ ਲੋਭੀ ਉੱਤ ਤੱਕ ਹੈ, ਉੱਧਰ ਨੂੰ ਜਾਣਾ ਕਿੱਧਰ ਨੂੰ, ਪੂਰਬ ਵੱਲ ਨੂੰ ਕਿ ਇੱਧਰੋਂ ਧਨ ਮਿਲ ਜਾਏਗਾ, ਫਿਰ ਤੂੰ ਦੱਖਣ ਵੱਲ ਨੂੰ ਆਉਣਾ ਦੌੜ ਕੇ। ਉੱਤ ਤੱਕ ਹੈ, ਉੱਤ ਤੇ ਉੱਤ ਪਿੱਖ ਹੈ, ਫਿਰ ਪੱਛਮ ਵੱਲ ਨੂੰ, ਉੱਧਰੋਂ ਵੀ ਫੇਰਾ ਪੈ ਜਾਂਦਾ ਵੀ ਅਮਰੀਕਾ ਕਨੇਡਾ ਚੋਂ ਤਾਂ ਗੱਲ ਨਹੀਂ ਬਣੀ, ਪੱਛਮੀ ਮੁਲਕਾਂ ਵਿੱਚੋਂ, ਫਿਰ ਉੱਤਰ ਦਿਸ਼ਾ ਵੱਲ ਨੂੰ ਆ ਕੇ ਮੁੜ ਪੈਂਦਾ। ਇਸ ਤਰ੍ਹਾਂ ਚਾਰੇ ਦਿਸ਼ਾਵਾਂ ਦਾ ਚੱਕਰ ਲਾਉਂਦਾ ਫਿਰਦਾ, ਲੋਭ ਦੇ ਲਾਲਚ ਦੇ ਵਿੱਚ ਵਸੀ ਭੂਤ ਹੋ ਕਰਕੇ।
ਆਵੇ ਲੋਭੀ ਫੇਰ,
ਲੋਭੀ ਜੀਵ ਮੁੜ ਮੁੜ ਕੇ ਆਉਂਦਾ, ਮੁੜ ਮੁੜ ਕੇ ਜਾਂਦਾ ਹੈ, ਗੇੜੇ ਕੱਢਦਾ ਰਹਿੰਦਾ, ਕੋਸ਼ਿਸ਼ਾਂ ਕਰਦਾ ਕਿ ਇੱਥੋਂ ਵੀ ਧਨ ਮਿਲ ਜੇ, ਜਿਵੇਂ ਹੜਕਾਇਆ ਕੁੱਤਾ ਥਾਂ ਥਾਂ ਭਟਕਦਾ, ਇਸ ਤਰ੍ਹਾਂ ਦਾ ਲੋਭ ਦਾ ਭਟਕਾਇਆ ਹੋਇਆ ਭਟਕਦਾ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਬ ਲਗ ਟੁੱਟੈ ਨਾਹੀ ਮਨ ਭਰਮ,
ਜਿੰਨਾ ਚਿਰ ਤੇਰੇ ਮਨ ਵਿੱਚੋਂ ਭਰਮ ਨਹੀਂ ਮੁੱਕੇਗਾ, ਮਿਟੇਗਾ। ਔਰ ਜਿਹੜੇ ਤੂੰ ਪਰਦੇ ਪਾ ਪਾ ਕੇ ਪਾਪ ਕਰਦਾ ਨਾ, ਇਹ ਪਾਪ ਕਰਨ ਦਾ ਪਰਦਾ ਜਿਹੜਾ ਦੂਰ ਕਰਕੇ ਸਿੱਧਾ ਹੋ ਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਆਉਂਦਾ, ਜਿੰਨਾ ਚਿਰ ਇਹ ਪਾਪ ਨਹੀਂ ਟੁੱਟੇ ਛੱਡਦਾ ਤੂੰ ਤਿਆਗਦਾ ਨਹੀਂ, ਔਰ ਦੂਜਾ ਜਿੰਨਾ ਚਿਰ ਭਰਮ ਅਗਿਆਨ ਦਾ ਪਰਦਾ ਨਹੀਂ ਦੂਰ ਹੁੰਦਾ,
ਸਭ ਲਗ ਮੁਕਤ ਨਾ ਕੋਈ,
ਉਹਨਾਂ ਚਿਰ ਤੈਨੂੰ ਮੁਕਤੀ ਨਹੀਂ ਹੋਏਗੀ, ਮੁਕਤ ਨਹੀਂ ਹੋ ਸਕੇਗਾ ਦੁੱਖਾਂ ਤੋਂ। ਪਾਪ ਕਰਦਾ ਬੰਦਾ ਅਨਕਾਏ ਰਾਤੜਿਆ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਰਦਾ ਲੂ ਕਰਤ ਵਿਕਾਰ ਵਿਖੜੇ, ਪੜਦਾ ਪਾਪ ਆ ਕੇ, ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਆ ਉਹ ਜਾਣਦਾ, ਉਹ ਵੇਖਦਾ। ਕਹਿੰਦੇ ਪਾਪਾਂ ਤੋਂ ਉਨ੍ਹਾਂ ਚਿਰ ਮੁਕਤ ਨਹੀਂ ਹੋਏਗਾ ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਸਿੱਧੇ ਰੂਪ ਵਿੱਚ ਆਪਣੇ ਪਾਪਾਂ ਦਾ ਪਛਤਾਤਾਪ ਨਹੀਂ ਕਰਦਾ, ਗੁਨਾਹਾਂ ਦੀ ਮਾਫੀ ਨਹੀਂ ਮੰਗਦਾ, ਅੱਗੋਂ ਲਈ ਪਾਪ ਕਰਨੇ ਤਿਆਗਦਾ ਨਹੀਂ। ਇਸ ਕਰਕੇ ਉਨ੍ਹਾਂ ਚਿਰ ਮੁਕਤੀ ਨਹੀਂ ਹੋਏਗੀ, ਜਿੰਨਾ ਚਿਰ ਅਗਿਆਨ ਨਹੀਂ ਕੱਟਿਆ ਜਾਂਦਾ, ਅਗਿਆਨ ਦਾ ਪਰਦਾ ਨਹੀਂ ਦੂਰ ਹੁੰਦਾ, ਇਹ ਭਰਮ ਜਿਹੜਾ ਪਿਆ ਹੋਇਆ ਨਿਵਿਰਤ ਨਹੀਂ ਹੁੰਦਾ ਗੁਰੂ ਸਾਹਿਬ ਦੀ ਪੂਰੇ ਗੁਰਾਂ ਦੀ ਕਿਰਪਾ ਨਾਲ, ਉਹਨਾਂ ਚਿਰ ਮਤ ਸੋਚੀ ਕਿ ਤੈਨੂੰ ਕੋਈ ਮੁਕਤੀ ਮਿਲ ਜਾਏਗੀ, ਮੁਕਤੀ ਨਹੀਂ ਮਿਲਣੀ। ਧਰਮੀ ਲਿਬਾਸ ਬਣਾ ਕੇ ਪਾਪ ਕਰਨਾ ਪਰ ਮੁਕਤੀ ਨਹੀਂ ਹੋਏਗੀ ਜਿੰਨਾ ਚਿਰ ਤੂੰ ਗੁਰੂ ਦੇ ਚਰਨਾਂ ਵਿੱਚ ਆ ਕੇ ਸਿੱਧਾ ਹੋ ਕੇ ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ, ਇਹ ਬੇਨਤੀਆਂ ਨਹੀਂ ਕਰਦਾ, ਇਸ ਕਰਕੇ ਮੁਕਤੀ ਨਹੀਂ ਹੋਣੀ।
ਕਹੋ ਨਾਨਕ ਦਇਆਲ ਸੁਆਮੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਸਾਰਿਆਂ ਦਾ ਮਾਲਕ ਵਾਹਿਗੁਰੂ ਇੰਨਾ ਵੱਡਾ ਦਿਆਲੂ ਹੈ,
ਸੰਤ ਭਗਤ ਜਨ ਸੋਈ,
ਜਿਹੜੇ ਸੰਤ ਹੈ ਭਗਤ ਹੈ ਵਾਹਿਗੁਰੂ ਪਰਮੇਸ਼ਰ ਦੇ, ਜਨ ਸੇਵਕ ਹੈ, ਸੋਈ ਉਹ ਇਸ ਗੱਲ ਨੂੰ ਜਾਣਦੇ ਹੈ ਚੰਗੀ ਤਰ੍ਹਾਂ ਕਿ ਉਹ ਵੱਡੇ ਵੱਡੇ ਪਾਪੀਆਂ ਨੂੰ ਵੀ ਬਖਸ਼ ਦਿੰਦਾ, ਐਡਾ ਵੱਡਾ ਬਖਸ਼ਿੰਦ ਹੈ, ਪਰ ਉਹਦੇ ਚਰਨਾਂ ਵਿੱਚ ਸਿੱਧਾ ਹੋ ਕੇ ਆ ਕੇ ਐਨ ਵਾਲ ਵਿੰਗ ਕੱਢ ਕੇ ਆਪਣੇ ਪਾਪਾਂ ਦੀ ਖਿਮਾ ਮੰਗ ਲਵੇ, ਪ੍ਰਾਸ਼ਚਿਤ ਕਰ ਲਵੇ, ਫਿਰ ਉਹ ਵਾਹਿਗੁਰੂ ਬਖਸ਼ ਦਿੰਦਾ ਹੈ। ਉਹ ਐਡਾ ਦਿਆਲੂ ਹੈ, ਉਹ ਭਾਈ ਪਾਪੀਆਂ ਨੂੰ ਵੀ ਸੰਤ ਬਣਾ ਦਿੰਦਾ, ਵੱਡੇ ਵੱਡੇ ਪਾਪੀਆਂ ਨੂੰ ਭਗਤ ਬਣਾ ਦਿੰਦਾ, ਪਾਪੀਆਂ ਨੂੰ ਸੇਵਕ ਬਣਾ ਦਿੰਦਾ। ਐਡੀ ਵੱਡੀ ਉਸ ਦੀ ਦਿਆਲਤਾ ਹੈ, ਜਿਹਦੇ ਉੱਤੇ ਦਿਆਲਤਾ ਕਰ ਦਿੰਦਾ ਹੈ ਉਹੀ ਵੱਡੇ ਵੱਡੇ ਪਾਪੀ ਸੰਤ ਭਗਤ ਅਤੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਆ।
ਵੈਸਾਖ ਧੀਰਨ ਕਿਉ ਵਾਢੀਆ,
ਵੈਸਾਖ ਦੇ ਮਹੀਨੇ ਦੀ ਸੰਗਰਾਂਦ ਹੈ। ਸੰਗਰਾਂਦ ਸ਼ਬਦ ਕਿੱਥੋਂ ਬਣਿਆ? ਜਿਸ ਦਿਨ ਸੂਰਜ ਇੱਕ ਰਾਸ਼ੀ ਨੂੰ ਸੰਪੂਰਨ ਕਰਕੇ ਦੂਸਰੀ ਰਾਸ਼ ਵਿੱਚ ਸੰਚਾਰ ਕਰਦਾ, ਮੇਲਾ ਮੇਖ ਸੰਕ੍ਰਾਂਤ ਕੋ, ਮੇਖ ਨਾਮ ਵਿਸਾਖ ਦੀ ਸੰਗਰਾਂਦ ਦਾ ਹੈ ਕਿ ਵਿਸਾਖੀ ਦਾ ਮੇਲਾ ਵੇਖ ਕੇ ਸੰਗਤਾਂ ਗੁਰੂ ਘਰ ਵਿੱਚ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਉਮੜ ਉਮੜ ਕੇ ਆਈਆਂ। ਅੱਜ ਲੱਖਾਂ ਦੀ ਗਿਣਤੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦਰਸ਼ਨਾਂ ਵਾਸਤੇ ਜੁੜੀਆਂ ਹੋਈਆਂ ਹਨ। ਜਿੱਧਰ ਵੀ ਨਿਗਾਹ ਜਾ ਰਹੀ ਹੈ ਗੁਰੂ ਕੀ ਸੰਗਤ ਦੇ ਦਰਸ਼ਨ ਹੋ ਰਹੇ ਹੈ ਲੱਖਾਂ ਦੀ ਗਿਣਤੀ ਵਿੱਚ। ਸੋ ਸਾਧ ਸੰਗਤ ਜੀ, ਅੱਜ ਵਿਸਾਖ ਦੇ ਮਹੀਨੇ ਦੀ ਸੰਗਰਾਂਦ ਹੈ, ਇਸ ਕਰਕੇ ਮਹਾਰਾਜ ਵੈਸਾਖ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਬਾਰਾਂ ਮਹਾਂਬਾਣੀ ਇੱਥੇ ਮੰਜੀ ਸਾਹਿਬ ਅਸਥਾਨ 'ਤੇ ਹੀ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ, ਜੋ ਇੱਥੋਂ ਖੱਬੇ ਹੱਥ ਸੰਗੇ ਮਰਮਰ ਦਾ ਮੰਜੀ ਸਾਹਿਬ ਹੈ। ਇੱਥੇ ਬੈਠ ਕੇ ਗੁਰੂ ਕਾ ਬਾਗ ਇਸ ਅਸਥਾਨ ਨੂੰ ਸਾਰੇ ਨੂੰ ਕਿਹਾ ਜਾਂਦਾ ਸੀ। ਸਾਹਮਣੇ ਉਹ ਬਾਗ ਦੇ ਚਿੰਨ੍ਹ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸੰਭਾਲ ਕੇ ਰੱਖੇ ਗਏ ਹੈ, ਤਾਂ ਕਿ ਸੰਗਤਾਂ ਨੂੰ ਇਹ ਹਮੇਸ਼ਾ ਯਾਦ ਰਹੇ ਕਿ ਇਸ ਅਸਥਾਨ ਨੂੰ ਗੁਰੂ ਕਾ ਬਾਗ ਵੀ ਕਿਹਾ ਜਾਂਦਾ ਸੀ। ਗੁਰੂ ਘਰ ਵਿੱਚ ਬਾਗ ਲਾਉਣ ਦੀ ਪਰੰਪਰਾ ਸਤਿਗੁਰਾਂ ਨੇ ਤੋਰੀ ਹੈ। ਬਿਰਛ, ਬਗੀਚੇ, ਪਾਣੀ ਦੀ ਸੰਭਾਲ, ਇਹਨਾਂ ਉੱਤੇ ਵੀ ਅੱਜ ਬਹੁਤ ਗੌਰ ਕਰਨ ਦੀ ਲੋੜ ਹੈ, ਸਾਨੂੰ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ। ਗੁਰੂ ਸਾਹਿਬ ਨੇ ਪੂਰਨੇ ਪਾਏ ਹੈ, ਇਹ ਵਾਹਿਗੁਰੂ ਦੀ ਕੁਦਰਤ ਨਾਲ ਛੇੜਛਾੜ ਕਰਨ ਨਾਲ ਹੀ ਸਾਰੇ ਦੁੱਖ ਅਤੇ ਸੰਕਟਾਂ ਦੇ ਵਿੱਚ ਅੱਜ ਮਨੁੱਖਤਾ ਘਿਰ ਗਈ। ਕੁਦਰਤ ਨੂੰ ਬਚਾ ਲਓ ਜੇ ਮਨੁੱਖਤਾ ਨੂੰ ਨਿਰੋਗ ਰੱਖਣਾ, ਇਹ ਕੁਦਰਤੀ ਹੈ ਸਾਰੀ। ਇਸ ਕਰਕੇ ਮਹਾਰਾਜ ਸਾਹਿਬ ਨੇ ਪੂਰਨੇ ਪਾਏ ਹੈ। ਇਸ ਗੁਰੂ ਕੇ ਬਾਗ ਵਿੱਚ ਮੰਜੀ ਸਾਹਿਬ ਅਸਥਾਨ 'ਤੇ ਬੈਠ ਕੇ ਬਾਰਾਂ ਮਹਾਂ ਉਚਾਰਿਆ, ਵੈਸਾਖ ਦੁਆਰਾ ਉਪਦੇਸ਼ ਦਿੰਦੇ ਆ, ਵੈਸਾਖ ਧੀਰਨ ਕਿਉਂ ਵਾਢੀਆ। ਉਹ ਜੀਵ ਰੂਪ ਇਸਤਰੀਆਂ ਨੂੰ ਕਿਵੇਂ ਧੀਰਜ ਪ੍ਰਾਪਤ ਹੋ ਸਕਦਾ ਜਿਹੜੀਆਂ ਪਤੀ ਦੇ ਪ੍ਰੇਮ ਤੋਂ ਵਿਛੜੀਆਂ ਹੋਈਆਂ ਹਨ? ਅੰਬਾਲੇ ਦੇ ਇਲਾਕੇ ਵਿੱਚ ਵਾਢੀਆ ਨਾਮ ਜਵਾਨ ਇਸਤਰੀਆਂ ਨੂੰ ਵਾਢੀਆ ਸ਼ਬਦ ਵੀ ਕਹਿ ਦਿੰਦੇ ਆ। ਇੱਕ ਇੱਕ ਸ਼ਬਦ ਦੇ ਬਹੁਤ ਅਰਥ ਹੁੰਦੇ, ਵਿਦਵਾਨਾਂ ਨੇ ਖੋਜ ਕੀਤੀ ਹੈ, ਇੱਕ ਇੱਕ ਸ਼ਬਦ ਦਾ 3200 ਅਰਥ ਬਣ ਜਾਂਦਾ ਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਬਈ ਜਿਹੜੀਆਂ ਜੀਵ ਰੂਪ ਇਸਤਰੀਆਂ ਪਤੀ ਦੇ ਉੱਤੇ ਪ੍ਰੇਮ ਤੋਂ ਵਿਛੜੀਆਂ, ਉਹਨਾਂ ਨੂੰ ਕਿਵੇਂ ਧੀਰਜ ਆਏਗਾ, ਨਹੀਂ ਆਏਗਾ। ਇਸੇ ਤਰ੍ਹਾਂ ਵੈ ਨਾਮ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਜਿਸਦਾ ਸ਼ਾਸਤਰਾਂ ਦੁਆਰਾ ਪ੍ਰਤੀਪਾਦਨ ਕੀਤਾ ਗਿਆ, ਉਸ ਤੋਂ ਜਿਹੜੀਆਂ ਜੀਵ ਰੂਪ ਰੂਹਾਂ, ਜਗਿਆਸੂ ਰੂਪ ਰੂਹਾਂ ਵਿਛੜੀਆਂ ਹੋਈਆਂ ਹਨ, ਜਾਂ ਜਿਹਨਾਂ ਨੂੰ ਪ੍ਰੇਮ ਦਾ ਵਿਛੋੜਾ ਹੈ। ਇਹ ਪ੍ਰੇਮ ਸੀ ਨਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰਤਲੀ ਗਲੀ ਮੇਰੀ ਆਓ। ਪ੍ਰੇਮ ਵਿੱਚ ਆਪਣੇ ਸੀਸ ਪੰਜਾਂ ਪਿਆਰਿਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕਰ ਦਿੱਤੇ। ਪ੍ਰੇਮ ਵਿੱਚ ਅੱਗਾ ਪਿੱਛਾ ਨਹੀਂ ਸਿੱਖ ਦੇਖਦਾ, ਆਪਣਾ ਸਿਰ ਵੀ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦਾ ਲਿਆ ਕੇ। ਇਸ ਕਰਕੇ ਜਿਹਨਾਂ ਨੂੰ ਪ੍ਰੇਮ ਦਾ ਵਿਛੋੜਾ ਪੈ ਗਿਆ, ਜਿਹਨਾਂ ਨੂੰ ਵਾਹਿਗੁਰੂ ਦਾ ਵਿਛੋੜਾ ਪੈ ਗਿਆ, ਉਹਨਾਂ ਨੂੰ ਕਦੇ ਵੀ ਵਾਢੀਆਂ ਨਾਮ ਵਿਛੜੇ ਹੋਏ ਆ, ਉਹਨਾਂ ਨੂੰ ਕਦੇ ਵੀ ਧੀਰਜ ਨਹੀਂ ਆ ਸਕਦਾ, ਸ਼ਾਂਤੀ।
ਜਿਨ੍ਹਾਂ ਪ੍ਰੇਮ ਵਿਛੋਹੋ,
ਇਹਨਾਂ ਨੂੰ ਵਾਹਿਗੁਰੂ ਪਿਆਰੇ ਪਰਮੇਸ਼ਰ ਦੇ ਪ੍ਰੇਮ ਦਾ ਵਿਛੋੜਾ ਹੈ।
ਹਰ ਸਾਜਨ ਪੁਰਖ ਵਿਸਾਰਕ,
ਇਹ ਜਿਹੜੇ ਜੀਵ ਹੈ ਹਰੀ ਵਾਹਿਗੁਰੂ ਜੋ ਸਾਜਨ ਸਾਰਿਆਂ ਦਾ ਪਿਆਰਾ ਹੈ, ਪਰਿਪੂਰਨ, ਉਸ ਨੂੰ ਭੁਲਾ ਕਰਕੇ
ਲੱਗੀ ਮਾਇਆ ਧੋਹੋ,
ਉਹ ਨਾਮ ਧੋਖਾ ਦੇਣ ਵਾਲੀ ਇਹ ਮਾਇਆ ਹੈ, ਛਲ ਰੂਪ ਹੈ, ਅੱਜ ਕਿਸੇ ਦੀ ਹੈ ਕੱਲ ਨੂੰ ਕਿਸੇ ਦੀ ਹੈ। ਇਹ ਮਾਇਆ ਕਿਸੇ ਦੀ ਇੱਕ ਦੀ ਵੱਜੀ ਹੋਈ ਨਹੀਂ, ਪਰਮੇਸ਼ਰ ਦੀ ਦੂਜੀ ਸ਼ਕਤੀ ਹੈ ਇਹ ਲਕਸ਼ਮੀ। ਇਸ ਕਰਕੇ ਇਹ ਧੋਖਾ ਦੇਣ ਵਾਲੀ ਜਿਹੜੀ ਮਾਇਆ ਹੈ, ਇਸ ਦੀ ਹੈ ਬੰਦੇ ਤੇਰੇ ਅੰਦਰ ਹਰ ਸਮੇਂ ਧੁੱਖ ਤੁਖੀ ਲੱਗੀ ਹੋਈ ਹੈ, ਸਾੜਾ ਲੱਗਾ ਹੋਇਆ।
ਲੋਭੀ ਮਨੁੱਖ ਕਹਿੰਦਾ ਇੱਥੋਂ ਵੀ ਮਿਲ ਜੇ ਇੱਥੋਂ ਵੀ ਮਿਲ ਜੇ, ਪਰ ਇਹ ਬੰਦੇ ਇਹ ਜੀਵ ਤੂੰ ਉਸ ਵਾਹਿਗੁਰੂ ਨੂੰ ਭੁਲਾ ਦਿੱਤਾ, ਇਸ ਕਰਕੇ ਮਾਇਆ ਦੇ ਜੋ ਧੋਖਾ ਦੇਣ ਰੂਪ ਮਾਇਆ ਉਸ ਵਿੱਚ ਹੀ ਤੂੰ ਫਸਿਆ ਹੋਇਆ ਹੈ।
ਪੁੱਤਰ ਕਲਤਰ ਨਾ ਸੰਗ ਧਨ,
ਯਾਦ ਰੱਖ ਪੁੱਤਰ ਵੀ ਕਲਤਰ ਇਸਤਰੀ ਵੀ ਅਤੇ ਧਨ ਵੀ ਇਹ ਬੰਦੇ ਦਾ ਸੰਗ ਸਾਥੀ ਹੋ ਕੇ ਰੱਖਿਆ ਨਹੀਂ ਕਰਦੇ।
ਹਰ ਅਵਨਾਸੀ ਉਹ,
ਕਿਉਂਕਿ ਜੇ ਮਾਤ ਪਿਤਾ ਸੁਤਮੀਤ ਨਾ ਪਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ, ਉੱਥੇ ਪਰਮੇਸ਼ਰ ਹੀ ਸਹਾਇਤਾ ਕਰਦਾ। ਹਰ ਅਵਨਾਸੀ ਉਹ ਨਾਸ਼ ਤੋਂ ਰਹਿਤ ਵਾਹਿਗੁਰੂ ਤੇਰੀ ਸਹਾਇਤਾ ਕਰੇਗਾ ਜਿੱਥੇ ਤੇਰੇ ਤੇ ਕੋਈ ਦੁੱਖ ਸੰਕਟ ਕਸ਼ਟ ਆਏਗਾ। ਹਰ ਸਮੇਂ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ, ਜੇ ਉਹਦੇ ਚਰਨਾਂ ਵਿੱਚ ਜੁੜ ਜਾਏਗਾ ਮਾਇਆ ਮੋਇਆ ਤਾਂ ਸਾਰੇ ਪਦਾਰਥ ਗੁਰਮੁਖਾਂ ਦੇ ਪਿਆਰਿਆਂ ਦੇ ਪ੍ਰਭੂ ਦੇ ਨਾਮ ਜਪਣ ਵਾਲਿਆਂ ਦੇ ਮਗਰ ਮਗਰ ਤੁਰੇ ਫਿਰਦੇ ਹੈ। ਰਿੱਧ ਸਿੱਧ ਨਾਵੇ ਕੀ ਦਾਸੀ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਇਸ ਕਰਕੇ ਭਾਈ ਉਸ ਅਵਨਾਸੀ ਪਰਮੇਸ਼ਰ ਤੋਂ ਬਿਨਾਂ ਤੇਰੀ ਕਿਸੇ ਨੇ ਰੱਖਿਆ ਨਹੀਂ ਕਰਨੀ।
ਪਲਚ ਪਲਚ ਸਗਲੀ ਮੋਈ,
ਕੱਲਾ ਸੰਸਾਰ ਧੰਦੇ ਜ਼ਰੂਰ ਕਰਨੇ ਆ, ਫਸਣਾ ਨਹੀਂ ਇਹਨਾਂ ਵਿੱਚ, ਕਮਾਈ ਕਰਨੀ ਹੈ ਪਰ ਫਸਣਾ ਨਹੀਂ। ਪਲਚ ਪਲਚ ਕੇ, ਪਰਚ ਪਰਚ ਕੇ, ਖਚਤ ਹੋ ਕੇ, ਫਸ ਫਸ ਕੇ ਸਾਰੀ ਸ੍ਰਿਸ਼ਟੀ ਮਰ ਰਹੀ ਹੈ, ਖਪ ਰਹੀ ਹੈ।
ਝੂਠਾ ਧੰਦਾ ਮੋਹ,
ਤੇ ਝੂਠੇ ਧੰਦਿਆਂ ਦੇ ਵਿੱਚ
ਇੱਕ ਸਹਾਰ ਕੇ ਨਾਮ ਬਿਨਾ,
ਇੱਕ ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾ
ਅੱਗਾ ਲਈ ਆ ਖੋਹੇ।
ਥੋੜਾ ਬਹੁਤਾ ਸੂਮ ਬੰਦਿਆ ਜਿਹੜਾ ਦਾਨ ਪੁੰਨ ਕਰਦਾ ਤਾਂ ਤੇਰਾ ਰਸਤੇ ਵਿੱਚ ਹੀ ਜਮਾਂ ਨੇ ਖੋਹ ਲੈਣਾ। ਜੇ ਲਾਲਚ ਜਾ ਘਾਤੀ ਘਾਟ ਦੂਰ ਰਹੀ ਉਹ ਜਨਤੇ ਬਾਟ, ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੂਟੇ, ਰਸਤੇ ਵਿੱਚ ਹੀ ਖੋਹ ਲੈਂਦੇ ਐ ਨਾਮ ਤੋਂ ਬਿਨਾਂ, ਨਾਮ ਹੀ ਨਾਲ ਜਾਏਗਾ। ਇਸ ਕਰਕੇ ਉੱਤਮ ਨਾਮ ਦੀ ਵਡਿਆਈ
ਹੈ।
ਕਈਓ ਪ੍ਰੇਰਕ ਵਾਹਿਗੁਰੂ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਉਹ ਖਰਾਬੀਆਂ ਉਹਨਾਂ ਦੇ ਜੀਵਨ ਵਿੱਚ ਉਹਨਾਂ ਨੂੰ ਖੁਆਰ ਹੀ ਹੋਣਾ ਪੈਂਦਾ ਹੈ।
ਰੱਬ ਬਿਨ ਅਵਰ ਨਾ ਕੋਈ,
ਪ੍ਰਭੂ ਤੋਂ ਬਿਨਾਂ ਹੋਰ ਕੋਈ ਰੱਖਿਆ ਨਹੀਂ ਕਰਦਾ।
ਪ੍ਰੀਤਮ ਚਰਨੀ ਜੋ ਲੱਗੇ,
ਪਿਆਰੇ ਦੇ ਚਰਨਾਂ ਨਾਲ ਜੋ ਨਾਮ ਨਾਲ ਲੱਗ ਗਏ ਜੁੜ ਗਏ ਹੈ।
ਦਿਨ ਕੀ ਨਿਰਮਲ ਸੋਏ,
ਉਹਨਾਂ ਦੀ ਸੋਏ ਸੋਭਾ ਨਿਰਮਲ ਉਜਲੀ ਤੋਂ ਉਜਲੀ ਹੈ ਚੌਕੁੰਟਾਂ ਵਿੱਚ।
ਨਾਨਕ ਕੀ ਪ੍ਰਭ ਬੇਨਤੀ,
ਉਹ ਪਿਆਰੇ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਹੈ। ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਹੈ ਵਾਹਿਗੁਰੂ ਜੀ ਮੇਰੀ ਬੇਨਤੀ ਹੈ, ਅਰਦਾਸ ਹੈ,
ਰੱਬ ਮਿਲੋ ਪ੍ਰਾਪਤ ਹੋਏ।
ਜਿਵੇਂ ਦੂਜੇ ਭਗਤਾਂ ਨੂੰ ਪ੍ਰਤੱਖ ਹੋ ਕੇ ਮਿਲੇ ਹੋ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਮੈਨੂੰ ਵੀ ਮਿਲ ਪਾਓ।
ਵਿਸਾਖ ਸੁਹਾਵਾ ਤਾਂ ਲੱਗਾ,
ਵਿਸਾਖ ਦਾ ਮਹੀਨਾ ਉਹਨਾਂ ਲਈ ਸੋਭਨੀਕ ਲੱਗਦਾ ਹੈ।
ਸੰਤ ਭੇਟਾ ਹਰ ਸੋਏ,
ਜਿਹੜੇ ਹਰੀ ਦੇ ਸੰਤਾਂ ਨੂੰ ਨਾਮ ਜਪਣ ਵਾਲੇ ਮਹਾਂਪੁਰਖਾਂ ਨੂੰ ਆ ਕੇ ਮਿਲਦੇ ਹੈ। ਇਹ ਮਨੁੱਖਾ ਜੀਵਨ ਰੂਪ ਵਿਸਾਖ ਦਾ ਮਹੀਨਾ ਉਹਨਾਂ ਦਾ ਸੋਭਨੀਕ ਹੈ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਗਏ। ਆਹ ਸੰਗਤ ਰੂਪ ਸਭ ਤੋਂ ਵੱਡੇ ਗੁਰੂ ਦੀ ਗੁਰੂ ਸਾਹਿਬ ਦੇ ਇਹ ਸੰਤ ਹੈ, ਇਹ ਸੰਗਤ ਵਿੱਚ ਆ ਕੇ ਮਿਲ ਗਏ ਭਾਈ, ਉਹਨਾਂ ਦਾ ਮਨੁੱਖਾ ਜੀਵਨ ਵਿਸਾਖ ਦਾ ਮਹੀਨਾ ਵੀ ਸੋਭਨੀਕ ਹੋ ਗਿਆ। ਸਾਰਿਆਂ ਨੂੰ ਖਾਲਸਾ ਜੀ ਦੇ ਸਿਰਜਣਾ ਦਿਵਸ ਦੀ, ਵਿਸਾਖੀ ਦੇ ਦਿਹਾੜੇ ਦੀ, ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋ, ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।